या कोई और मेडिकल वजह, इन लोगों पर फेस कवरिंग लाजिम नहीं है। अंदरूनी मजमा 50 लोगों से ज्यादा ना हो और बाहर 100 लोगों से ज्यादा ना हो। घर से बाहर हमेशा 2 मीटर का फासला रखें। मजीद मालूमात के लिए brampton.ca COVID-19 पर जाएं या 311 पर कॉल करें।
ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 to 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ਼, ਤੁਹਾਡੇ ਇਸ਼ੂਜ਼, ਰੋਜ਼ ਦੇ ਇਸ਼ੂ, ਜ਼ਿੰਦਾ ਦਿਲੀ ਦੀਆਂ ਗੱਲਾਂ। ਮੈਂ ਹਰ ਸੰਡੇ 1 to 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸਐਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51-27।
ਰੇਡੀਓ ਜ਼ਿੰਦਾਬਾਦ ਦੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ। ਮੈਂ ਤੁਹਾਡਾ ਦੋਸਤ ਅਤੇ ਹੋਸਟ ਰੁਪਿੰਦਰ ਹੇਰ ਹਰ ਐਤਵਾਰ ਦੀ ਤਰ੍ਹਾਂ 1 to 2 ਨਵੇਂ ਮੁੱਦੇ, ਤੁਹਾਡੇ ਮੁੱਦੇ, ਕਮਿਊਨਿਟੀ ਦੇ ਮੁੱਦੇ ਔਰ ਬਹੁਤ ਸਾਰੀ ਸੋਚ ਵਿਚਾਰ ਵਾਲੀਆਂ ਗੱਲਾਂ ਲੈ ਕੇ ਹਾਜ਼ਰ ਹਾਂ। ਤੁਸੀਂ ਸਾਡੇ ਨਾਲ ਸਟੂਡੀਓ ਦੇ ਫੋਨ ਨੰਬਰ 'ਤੇ 416-620-1778 416-620-1778 ਦੁਆਰਾ ਕਾਲ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੁਸੀਂ ਇਹ ਪ੍ਰੋਗਰਾਮ www.radiozindabad.com ਦੇ ਥਰੂ ਵੀ ਲਾਈਵ ਦੁਨੀਆ ਦੇ ਕਿਸੇ ਵੀ ਕੋਨੇ 'ਚ ਵੇਖ ਸਕਦੇ ਹੋ ਜਾਂ ਈ ਆਵਾਜ਼ ਓਫੀਸ਼ੀਅਲ ਐਪ ਆਪਣੇ ਫੋਨ ਦੇ ਡਾਊਨਲੋਡ ਕਰਕੇ ਵੀ ਇਹ ਪ੍ਰੋਗਰਾਮ ਜਿਹੜਾ ਕਿਸੇ ਵੀ ਹਿੱਸੇ ਦੁਨੀਆ ਦੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਦੋਸਤੋ, ਅੱਜ ਦਾ ਮੁੱਦਾ, ਮੇਨ ਮੁੱਦਾ ਜੋ ਮੈਂ ਲੈ ਕੇ ਹਾਜ਼ਰ ਹੋਇਆ, ਕੱਲ੍ਹ 74ਵੀਂ ਇੰਡੀਪੈਂਡੈਂਸ ਡੇ, ਸਾਡੇ ਦੇਸ਼ ਦੀ, ਇੰਡੀਆ ਦੀ, ਇੰਡੋ ਕੈਨੇਡੀਅਨ ਲਈ ਮਾਣ ਵਾਲਾ ਗੱਲ, ਇਹ ਉਹ ਦਿਨ ਹੈ ਜਿੱਦਣ ਅਸੀਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਉਹਨਾਂ ਦੀ ਸ਼ਹੀਦੀਆਂ, ਲਾਲਾ ਲਾਜਪਤ ਰਾਏ ਦੀਆਂ ਸ਼ਹੀਦੀਆਂ ਅਤੇ ਹੋਰ ਸਾਡੇ ਜਿਹੜੇ ਸ਼ਹੀਦ ਜਿਨ੍ਹਾਂ ਨੇ ਸਾਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦੀ ਦਿਵਾਈ, ਉਹਨਾਂ ਨੂੰ ਯਾਦ ਕਰਦੇ ਹਾਂ ਕਿ ਉਹ ਸੁਪਨੇ ਜੋ ਸਾਡੇ ਸ਼ਹੀਦਾਂ ਦੇ ਸੀ ਉਹ ਅੱਜ ਪੂਰੇ ਹੋਏ, ਕਿ ਅਸੀਂ ਆਪਣੀ ਆਜ਼ਾਦੀ ਦਾ ਦਿਵਸ ਇੱਕ ਭਾਰਤੀ ਹੋਣ ਦੇ ਨਾਤੇ, ਸਾਡੀ ਮਦਰਲੈਂਡ ਇੰਡੀਆ ਆ ਉਹਦੇ ਹੋਣ ਦੇ ਨਾਤੇ, ਕਿ ਅਸੀਂ ਉਸੇ ਜੋਸ਼ ਜਜ਼ਬੇ ਨਾਲ ਮਨਾਉਂਦੇ ਹਾਂ, ਖਾਸ ਤੌਰ 'ਤੇ ਬਾਹਰ ਇੰਡੀਆ ਦੇ ਬਾਹਰ। ਇਹਦੇ ਬਾਰੇ ਵਿਚਾਰ ਹੋਏਗਾ, ਨਾਲ ਹੀ ਇੱਥੇ ਇਹ ਵੀ ਵਿਚਾਰ ਹੋਏਗਾ ਕਿ ਕੀ ਬ੍ਰੈਂਪਟਨ ਦੇ ਵਿੱਚ ਸੇਫਟੀ ਦਾ ਮੇਜਰ ਕੰਸਰਨ ਬਣਦਾ ਜਾ ਰਿਹਾ। ਦਿਨ ਦਿਹਾੜੇ 2-2 ਮੌਤਾਂ, ਉਹ ਵੀ ਸਾਡੀ ਕਮਿਊਨਿਟੀ ਨਾਲ ਜੁੜੀਆਂ ਹੋਈਆਂ, ਕਿ ਇਹ ਸਾਨੂੰ ਐਸਾ ਸੰਕੇਤ ਦੇ ਰਹੀਆਂ ਨੇ ਕਿ ਹੁਣੇ ਦਿਨੇ ਵੀ ਸਾਡੀ ਸੁਰੱਖਿਆ ਦੇ ਉੱਤੇ ਸਵਾਲ ਖੜ੍ਹੇ ਹੋ ਸਕਦੇ ਨੇ। ਔਰ ਜੇ ਟਾਈਮ ਬਚਿਆ ਤਾਂ ਲਾਸਟ ਵਿੱਚ ਅਸੀਂ ਇਹ ਵੀ ਡਿਸਕਸ ਕਰਾਂਗੇ ਤੁਹਾਡੇ ਨਾਲ ਕਿ ਬਲੌਕ ਦੇ ਲੀਡਰਸ ਨੇ ਜੋ ਜਸਟਿਨ ਟਰੂਡੋ ਨੂੰ ਚੈਲੰਜ ਦੇ ਦਿੱਤਾ ਕਿ ਜਾਂ ਤਾਂ ਅਸਤੀਫਾ ਦੇਣ, ਨਹੀਂ ਤਾਂ ਉਹ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਉਣਗੇ, ਕੀ ਉਹਦੇ ਨਾਲ ਲਿਬਰਲ ਸਰਕਾਰ ਨੂੰ ਕੋਈ ਖਤਰਾ ਹੈ। ਇਹਨਾਂ ਮੁੱਦਿਆਂ ਉੱਤੇ ਤੁਹਾਡੇ ਨਾਲ ਅੱਗੇ ਗੱਲਬਾਤ ਜਾਰੀ ਰਹੇਗੀ। ਆਓ ਯਾਦ ਕਰਦੇ ਹਾਂ ਆਪਣੇ ਦੇਸ਼ ਦੇ ਉਹਨਾਂ ਸ਼ਹੀਦਾਂ ਨੂੰ, ਉਹਨਾਂ ਨੂੰ ਤਾਂ ਜਿਨ੍ਹਾਂ ਨੇ ਤਿਰੰਗੇ ਲਈ ਆਪਣੀ ਜਾਨਾਂ ਦਿੱਤੀਆਂ। ਇੱਕ ਖੂਬਸੂਰਤ ਨਗਮਾ ਸਾਡੇ ਉਸ ਤਿਰੰਗੇ ਦੇ ਲਈ, ਫਿਰ ਜੁੜਦੇ ਹਾਂ ਗਾਣੇ ਤੋਂ ਬਾਅਦ। ਰੇਡੀਓ ਜ਼ਿੰਦਾਬਾਦ 416-620-1778 'ਤੇ
ਦੁਸ਼ਮਣ ਦੀ ਬਾਟ ਲਿਖਾਉਂਦੇ ਆ। ਸ਼ਾਨ ਤਰੰਗੇ ਓ ਸਾਡੀ ਸ਼ਾਨ ਤਰੰਗੇ ਦੀ ਮਿੱਤਰੋ ਸਾਨੂੰ ਜਿੰਦ ਜਾਨ ਤੋਂ ਪਿਆਰੀ ਦੁਨੀਆ ਦੇ ਹਰ ਇੱਕ ਝੰਡੇ ਤੇ ਸਾਡਾ ਇੱਕ ਤਿਰੰਗਾ ਭਾਰੀ ਦੁਨੀਆ ਦੇ ਹਰ ਇੱਕ ਝੰਡੇ ਤੇ ਸਾਡਾ ਇੱਕ ਤਿਰੰਗਾ ਭਾਰੀ ਦੁਨੀਆ ਦੇ ਹਰ ਇੱਕ ਝੰਡੇ
ਦੁਨੀਆ ਦੇ ਹਰ ਝੰਡੇ 'ਤੇ ਸਾਡਾ ਇੱਕ ਤਿਰੰਗਾ ਭਾਰੀ। ਇਹ ਸਾਡਾ ਜੋਸ਼ ਔਰ ਜਜ਼ਬਾ ਹੈ ਜਿਹਦੇ ਸਿਰ 'ਤੇ ਅੱਜ ਭਾਰਤ ਅਤੇ ਭਾਰਤ ਦੇ ਬਾਹਰ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਇਸ ਚੀਜ਼ ਦਾ ਮਾਣ ਹੈ। ਸਵਾਲ ਅੱਜ ਇਹ ਹੈ ਕਿ ਕੀ ਅਸੀਂ 15 ਅਗਸਤ 1947 ਨੂੰ ਲੈ ਕੇ ਜੋ ਸਾਡੇ ਸ਼ਹੀਦਾਂ ਨੇ ਸੁਪਨੇ ਲਏ, ਕੀ ਉਹ ਸਾਡੇ ਜਿਹੜੇ ਸੁਪਨੇ ਆ ਉਹਨਾਂ ਦੇ ਸੁਪਨਿਆਂ ਦਾ ਅੱਜ ਉਹ ਭਾਰਤ ਬਣਿਆ? ਕੀ ਅਸੀਂ ਬਾਹਰ ਰਹਿਣ ਵਾਲੇ, ਦੇਸ਼ ਤੋਂ ਬਾਹਰ ਰਹਿਣ ਵਾਲੇ ਭਾਰਤੀ ਆਪਾਂ ਉਹਨਾਂ ਸ਼ਹੀਦਾਂ ਲਈ ਜੋ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੀ ਸ਼ਹੀਦੀਆਂ ਨੂੰ ਯਾਦ ਕਰਦੇ ਹਾਂ? ਕੀ ਅਸੀਂ 15 ਅਗਸਤ ਦੀ ਸੈਲੀਬ੍ਰੇਸ਼ਨ ਜਿਹੜੀਆਂ ਨੇ ਉਸੇ ਤਰ੍ਹਾਂ ਮਨਾਉਂਦੇ ਹਾਂ ਜਿਵੇਂ ਅਸੀਂ ਇੰਡੀਆ ਦੇ ਵਿੱਚ ਰਹਿੰਦਿਆਂ ਮਨਾਉਂਦੇ ਸੀ? ਔਰ ਇਹ ਵੀ ਸਵਾਲ ਕੀਤਾ ਜਾਏਗਾ ਕਿ ਗੁਲਾਮੀ ਤੋਂ ਛੁਟਕਾਰਾ ਸਾਨੂੰ ਜ਼ਰੂਰ ਮਿਲਿਆ, ਅਸੀਂ ਆਜ਼ਾਦ ਹੋਏ, ਮਗਰ ਕੀ ਦੇਸ਼ਾਂ ਦਾ ਬਟਵਾਰਾ ਇੱਕ ਚੰਗੀ ਫੈਸਲਾ ਸੀ, ਇੱਕ ਚੰਗੀ ਗੱਲ ਸੀ? ਕਿਉਂਕਿ ਸਵਾਲ ਇੱਥੇ ਇਹ ਖੜ੍ਹਾ ਹੋ ਜਾਂਦਾ, ਜਦੋਂ USSR ਵਿੱਚੋਂ 17 ਵੱਖਰੇ ਵੱਖਰੇ ਕੰਟਰੀ ਨਿਕਲੇ, ਵੱਖਰੀਆਂ ਵੱਖਰੀਆਂ ਭਾਸ਼ਾ ਬੋਲਦੇ ਸੀ, ਵੱਖਰਾ ਵੱਖਰਾ ਧਰਮ ਸੀ, ਤਾਂ ਇੱਕ ਵੀ ਜਾਨ ਜਿਹੜੀ ਆ ਉਹ ਨਹੀਂ ਗਈ, ਇੱਕ ਵੀ ਜਾਨ ਨਹੀਂ ਗਈ। ਮਗਰ 1947 ਵਿੱਚ ਜਦੋਂ ਸਾਨੂੰ ਆਜ਼ਾਦੀ ਮਿਲੀ ਆ, ਉਦੋਂ ਦੇਸ਼ ਦੀ ਵੰਡ ਹੋਈ, ਔਰ ਉਸ ਵੰਡ ਵਿੱਚ ਜੋ ਅੰਕੜੇ ਦੱਸਦੇ ਨੇ ਉਹ ਆਲਮੋਸਟ 2 ਮਿਲੀਅਨ ਤੱਕ ਦੇ ਲੋਕ ਆਪਣੀਆਂ ਜਾਨਾਂ ਗੁਆ ਲਈਆਂ, 10 ਮਿਲੀਅਨ ਦੇ ਉੱਤੇ ਲੋਕ ਘਰੋਂ ਬੇਕਾਰ ਹੋ ਗਏ। ਇਹ ਜਾਨਾਂ ਜਿਹੜੀਆਂ ਨੇ ਉਹਦੀ ਕੀਮਤ ਕੀ, ਇਹ ਉਸ ਡਿਵੀਜ਼ਨ ਦਾ ਨਤੀਜਾ ਸੀ? ਕਿ ਅੱਜ 74 ਸਾਲ ਬਾਅਦ ਕੀ ਸਾਨੂੰ ਇਹ ਲੱਗਦਾ ਕਿ ਵਾਕਿਆ ਹੀ ਉਹ ਵੰਡ ਜਿਹੜੀ ਸੀਗੀ ਉਹ ਕਿਸੇ ਮਤਲਬ ਲਈ ਕੀਤੀ ਗਈ, ਕੁਛ ਸਵਾਰਥ ਲਈ ਕੀਤੀ ਗਈ? ਕੀ ਉਹ ਭਾਰਤੀਆਂ ਲਈ ਜਾਂ ਪਾਕਿਸਤਾਨ ਦੇ ਲੋਕਾਂ ਲਈ ਕੀ ਉਹ ਇੱਕ ਵੰਡ ਚੰਗਾ ਫੈਸਲਾ ਸੀ, ਜਾਂ ਅਗਰ ਅਸੀਂ ਇੱਕ ਹੋ ਕੇ ਆਜ਼ਾਦ ਦੇਸ਼ ਰਹਿੰਦੇ ਤਾਂ ਅੱਜ ਸਾਡੀ ਤਾਕਤ ਸਾਊਥ ਏਸ਼ੀਆ 'ਚ, ਅੱਜ ਜਿਹੜੀਆਂ ਇੰਨੀਆਂ ਜਾਨਾਂ ਪਿਛਲੇ 74 ਸਾਲਾਂ 'ਚ ਸਾਡੀਆਂ ਗਈਆਂ, ਸਾਡੇ ਸੋਲਜਰਸ ਦੀਆਂ ਗਈਆਂ ਦੋਨੋਂ ਸਾਈਡਾਂ 'ਤੇ, ਕੀ ਉਹ ਜਾਨਾਂ ਬਚ ਸਕਦੀਆਂ ਸੀ? ਔਰ ਖਾਸ ਤੌਰ 'ਤੇ ਦੇਸ਼ ਤੋਂ ਬਾਹਰ ਇੱਥੇ ਅਸੀਂ ਜੇ ਕੈਨੇਡਾ ਦੀ ਗੱਲ ਕੀਤੀ ਜਾਏ ਤਾਂ ਇੱਥੇ ਅਸੀਂ ਸਾਰੇ ਰੈਦਰ ਦੈਨ ਇਹ ਇੰਡੀਅਨ ਪਾਕਿਸਤਾਨੀ ਜਾਂ ਇੱਕ ਦੂਜੇ ਨਾਲ ਇਸ ਤਰੀਕੇ ਨਾਲ ਵੇਖਣ ਦੇ ਔਰ ਇਸ ਜਜ਼ਬੇ ਦੇ ਨਾਲ ਰਹਿਣ ਦੇ ਬਜਾਏ ਇਕੱਠੇ ਇੱਕੋ ਮੂਲ ਦੇ ਇੱਕੋ ਭਾਸ਼ਾ ਬੋਲਦੇ ਹੋਏ ਇੱਕੋ ਤਰ੍ਹਾਂ ਦੇ ਲੋਕ ਅਸੀਂ ਇਕੱਠੇ ਰਹਿੰਦੇ ਔਰ ਸਾਡੀ ਇੱਕ ਤਾਕਤ ਜਿਹੜੀ ਆ ਦੇਸ਼ ਤੋਂ ਬਾਹਰ ਉਹ ਵੀ ਜ਼ਿਆਦਾ ਵੱਧਦੀ। ਇਹਨਾਂ ਚੀਜ਼ਾਂ ਉੱਤੇ ਗੱਲਬਾਤ ਕੀਤੀ ਜਾਏਗੀ। ਤੁਸੀਂ 416-620-1778 ਉੱਤੇ ਕਾਲ ਕਰਕੇ ਵੀ ਆਪਣੇ ਵਿਚਾਰ ਦੇ ਸਕਦੇ ਹੋ। ਕੱਲ੍ਹ ਇੰਡੀਅਨ ਕਾਉਂਸਲੇਟ ਵੱਲੋਂ 15 ਅਗਸਤ ਇੰਡੀਪੈਂਡੈਂਸ ਡੇ ਜਿਹੜਾ ਮਨਾਇਆ ਗਿਆ, ਇੱਕ ਕਾਰ ਰੈਲੀ ਕੱਢੀ ਗਈ। ਬੜੀ ਹੈਰਾਨੀ ਵਾਲੀ ਚੀਜ਼ ਹੈ ਕਿ ਉਸ ਕਾਰ ਰੈਲੀ ਦੇ ਵਿੱਚ ਬਹੁਤ ਕਲੀਅਰਲੀ ਇੱਕ ਤਰ੍ਹਾਂ ਦਾ ਕਮਿਊਨਿਟੀ, ਇੱਕ ਤਰ੍ਹਾਂ ਦੇ ਲੋਕ ਜ਼ਿਆਦਾ ਵੇਖਣ ਨੂੰ ਮਿਲੇ। ਈਵਨ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ, ਚਾਹੇ ਉਹ MPPs ਨੇ ਚਾਹੇ ਉਹ MPs ਨੇ, ਉਹਨਾਂ ਦੀ ਜਿਹੜੀ ਪ੍ਰੈਜੈਂਸ ਸੀਗੀ ਉਹ ਵੀ ਬੜੀ ਗਿਣਤੀ ਚੁਣਤੀ ਦੀ ਸੀ ਔਰ ਉਹ ਇੱਕ ਪਰਟੀਕੁਲਰ ਸੋਚ ਔਰ ਵਿਚਾਰਧਾਰਾ ਨੂੰ ਦਰਸਾਉਂਦੀ ਸੀ। ਜੇ ਅਸੀਂ MPs ਦੀ ਗੱਲ ਕੀਤੀ ਜਾਏ, ਉੱਥੇ ਸਾਰੇ MPs ਵਿੱਚੋਂ ਸਿਰਫ ਰਮੇਸ਼ ਸਾਂਗਾ ਜੀ ਆਏ, ਬਾਕੀ ਕੋਈ ਵੀ MPs ਉੱਥੇ ਐਬਸੈਂਟ ਸੀਗੇ। ਜੇ ਅਸੀਂ MPPs ਦੀ ਗੱਲ ਕੀਤੀ ਜਾਏ ਤਾਂ ਉੱਥੇ ਸਿਰਫ ਇੱਕ ਅਮਰਜੋਤ ਸੰਧੂ ਸਾਡੇ MPP ਬ੍ਰੈਂਪਟਨ ਵੈਸਟ ਉਹ ਉੱਥੇ ਪਹੁੰਚੇ, ਜਾਂ ਨੀਨਾ ਟਾਂਗਰੀ ਜੀ ਪਹੁੰਚੇ, ਜਾਂ ਉੱਥੇ ਦੀਪਕ ਆਨੰਦ ਜੀ ਆਏ। ਸੋ ਕੀ ਇਹ ਲੱਗਦਾ ਕਿ ਇੱਕ ਲੜਾਈ ਅਸੀਂ 1947 ਤੱਕ ਲੜੀ ਹੈ ਜਿਹਦੇ 'ਚ ਭਗਤ ਸਿੰਘ, ਰਾਜਗੁਰੂ, ਸੁਖਦੇਵ, ਮੌਲਾਨਾ ਆਜ਼ਾਦ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਬਿਨਾਂ ਇਹ ਸੋਚਿਆ ਕਿ ਹਿੰਦੂ, ਸਿੱਖ, ਮੁਸਲਿਮ, ਹਰ ਇੱਕ ਦੀ ਲੜਾਈ ਸਿਰਫ ਬ੍ਰਿਟਿਸ਼ ਰੂਲ ਦੇ ਅਗੇਂਸਟ ਸੀਗੀ, ਆਪਣੇ ਇੱਕ ਦੇਸ਼ ਨੂੰ, ਆਪਣੇ ਇੱਕ ਸੁਪਨੇ ਨੂੰ, ਇੱਕ ਦੇਸ਼ ਨੂੰ ਆਜ਼ਾਦ ਕਰਾਉਣ ਨੂੰ। ਅੱਜ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ, ਅਸੀਂ ਉਹਨਾਂ ਮੁਸ਼ਕਲਾਂ ਦੇ ਵਿੱਚੋਂ ਨਹੀਂ ਨਿਕਲੇ, ਮਗਰ ਅਸੀਂ ਦੇਸ਼ ਤੋਂ ਬਾਹਰ ਆ ਕੇ ਕੀ ਅਸੀਂ ਇਹਨਾਂ ਸੋਚ ਦੇ ਨਾਲ, ਇਸ ਵਿਚਾਰਧਾਰਾ ਦੇ ਨਾਲ ਵੱਡੇ ਹੋ ਰਹੇ ਹਾਂ? ਕੀ ਅਸੀਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ, ਬੱਚਿਆਂ ਨੂੰ ਕੀ ਅਸੀਂ ਨਫ਼ਰਤ ਭਰ ਕੇ ਵੱਡੇ ਕਰ ਰਹੇ ਹਾਂ ਕਿ ਉਹਨਾਂ ਨੂੰ ਆਪਣੇ ਹੀ ਦੇਸ਼ ਦੀ ਇੰਡੀਪੈਂਡੈਂਸ ਡੇ ਦਾ ਮਨਾਉਣ ਦਾ ਕੋਈ ਫਖਰ ਮਹਿਸੂਸ ਨਹੀਂ ਹੁੰਦਾ, ਕੋਈ ਉਹਦੀ ਖੁਸ਼ੀ ਨਹੀਂ ਹੁੰਦੀ? ਉਹ ਸੈਲੀਬ੍ਰੇਸ਼ਨ 'ਚ ਜਾਣਾ ਵੀ ਉਹਨਾਂ ਲਈ ਜਿਹੜਾ ਆ ਉਹ ਇੱਕ ਤਰ੍ਹਾਂ ਦਾ ਉਹ ਸੋਚ ਵਿਚਾਰ ਵਾਲਾ ਇੱਕ ਚੀਜ਼ ਬਣ ਜਾਂਦੀ ਹੈ, ਤਾਂ ਕਿ ਉਹ ਕੁਛ ਵਰਗ ਦੇ ਜਾਂ ਕੁਛ ਹਿੱਸੇ ਦੇ ਕੁਛ ਲੋਕਾਂ ਦੀ ਸੋਚ ਵਿਚਾਰ ਜਿਹੜੀ ਆ ਉਹਨਾਂ ਨੂੰ ਡਿਸਟਰਬ ਨਾ ਕਰ ਦੇਣ। ਇਹਦੇ ਨਾਲ ਅਸੀਂ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਕੀ ਅਸੀਂ ਪਿਆਰ ਜਾਂ ਉਹ ਭਾਵਨਾ ਜਿਹਦੇ ਨਾਲ ਉਹ ਸਾਰੀਆਂ ਸ਼ਹੀਦੀਆਂ ਦਿੱਤੀਆਂ ਗਈਆਂ, ਜੇ ਅੱਜ ਸ਼ਹੀਦ ਭਗਤ ਸਿੰਘ ਜਾਂ ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸੁਖਦੇਵ, ਰਾਜਗੁਰੂ ਜਿੰਦਾ ਹੋਣ ਔਰ ਉਹਨਾਂ ਨੂੰ ਇਹ ਪਤਾ ਲੱਗੇ ਕਿ ਅਸੀਂ ਭਾਰਤ ਬਾਹਰ ਆ ਕੇ, ਇੰਡੀਆ ਤੋਂ ਬਾਹਰ ਆ ਕੇ ਅਸੀਂ ਆਪਣਾ ਇੰਡੀਪੈਂਡੈਂਸ ਡੇ ਮਨਾਉਣ ਵਿੱਚ ਵੀ ਅਸੀਂ ਸ਼ਰਮ ਮਹਿਸੂਸ ਕਰਦੇ ਹਾਂ, ਅਤੇ ਕੀ ਉਹਨਾਂ ਨੂੰ ਸਾਡੇ 'ਤੇ ਮਾਣ ਮਹਿਸੂਸ ਹੋਏਗਾ? ਔਰ ਇਹਦੀ ਵਜ੍ਹਾ ਕੀ ਹੈ ਕਿ ਅਸੀਂ ਇਹ ਸੋਚਦੇ ਹਾਂ ਕਿ ਸਾਡੇ ਦੇਸ਼ ਨਾਲ ਸਾਡਾ ਪਿਆਰ ਉਹ ਸਰਕਾਰਾਂ ਦੇ ਉੱਤੇ ਬੇਸਡ ਹੈ? ਜੇ ਉੱਥੇ ਕੀ ਮਨਮੋਹਨ ਸਿੰਘ ਦੀ ਸਰਕਾਰ ਜਾਂ ਕਾਂਗਰਸ ਦੀ ਸਰਕਾਰ ਜਾਂ BJP ਦੀ ਸਰਕਾਰ ਜਾਂ ਮੋਦੀ ਦੀ ਸਰਕਾਰ, ਕੀ ਉਹ ਸਾਡਾ ਇੰਡੀਆ ਨਾਲ ਪ੍ਰਤੀ ਪਿਆਰ, ਸਾਡੀ ਇੱਕ ਮਦਰਲੈਂਡ ਦਾ ਪਿਆਰ ਜਿਹੜਾ ਉਹ ਇਹਦੇ ਉੱਤੇ ਉਹਨਾਂ ਦੀਆਂ ਸਰਕਾਰਾਂ ਭਾਰੀ ਨੇ? ਇਹ ਸਾਡੇ ਲਈ ਬਹੁਤ ਵੱਡੀ ਸੋਚ ਵਿਚਾਰ ਦਾ ਮੁੱਦਾ ਆ। ਇਹ ਇੱਕ ਤਰ੍ਹਾਂ ਦੀ ਬਹੁਤ ਹੀ ਗਲਤ ਡਾਇਰੈਕਸ਼ਨ ਵੱਲ ਜਾਣ ਵਾਲੀ ਇੱਕ ਪਰਸੈਪਸ਼ਨ ਬਣ ਰਹੀ ਹੈ ਕਿ ਇੰਡੀਆ ਦੀ ਆਜ਼ਾਦੀ ਦੀ ਸੈਲੀਬ੍ਰੇਸ਼ਨ ਵੀ ਜਿਹੜੀਆਂ ਨੇ ਉਹਦੇ ਵਿੱਚ ਵੀ ਅਸੀਂ ਧਰਮ ਜਿਹੜਾ ਆ ਉਹਨੂੰ ਵਾੜ ਦਿੱਤਾ। ਹਰ ਚੀਜ਼ ਉੱਤੇ, ਹਰ ਮੁੱਦੇ ਉੱਤੇ ਅਸੀਂ ਧਰਮ ਦਾ ਨਾਲ ਕਿਤੇ ਨਾ ਕਿਤੇ ਉਹਦੀ ਚਾਦਰ ਜਿਹੜੀ ਆ ਚੜਾ ਦਿੰਦੇ ਹਾਂ, ਔਰ ਉਹਦੇ ਨਾਲ ਅਸੀਂ ਉਹਨਾਂ ਸ਼ਹੀਦਾਂ ਨੂੰ ਵੀ ਇਨਸਲਟ ਕਰਦੇ ਹਾਂ, ਉਹਨਾਂ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਇਨਸਲਟ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਫਿਊਚਰ ਵਾਸਤੇ, ਸਾਡੀ ਆਜ਼ਾਦੀ ਵਾਸਤੇ, ਸਾਡੇ ਵਾਸਤੇ ਆਪਣੀਆਂ ਜਾਨਾਂ ਜਿਹੜੀਆਂ ਨੇ ਉਹ ਕੁਰਬਾਨ ਕੀਤੀਆਂ। ਕੀ ਇਹ ਇੱਕ ਸਹੀ ਤਰੀਕਾ ਹੈ? ਕੀ ਇਹ ਸਾਡਾ ਕੰਡਕਟ, ਸਾਡਾ ਬਿਹੇਵੀਅਰ, ਸਾਡਾ ਇਹ ਜਿਹੜੀ ਅਪਰੋਚ ਹੈ, ਕੀ ਇਹ ਸਹੀ ਹੈ? ਅਸੀਂ ਇਸ ਚੀਜ਼ ਨੂੰ ਇਕਨੋਲੇਜ ਕਰਦੇ ਹਾਂ ਕਿ ਕਿਸੇ ਵੀ ਦੇਸ਼ ਵਿੱਚ ਕਈ ਵਾਰ ਕਈ ਚੀਜ਼ਾਂ, ਕਈ ਸਰਕਾਰਾਂ ਗਲਤ ਫੈਸਲੇ ਲੈਂਦੀਆਂ ਨੇ। ਸਰਕਾਰਾਂ ਦੇ ਫੈਸਲੇ ਸ਼ਹੀਦਾਂ ਦੀਆਂ ਸ਼ਹੀਦੀਆਂ ਨੂੰ ਕਮਜ਼ੋਰ ਨਹੀਂ ਕਰਦੀਆਂ, ਉਹਨਾਂ ਨੂੰ ਵੀਕ ਨਹੀਂ ਕਰਦੀਆਂ। ਸ਼ਹੀਦਾਂ ਦੀਆਂ ਸ਼ਹੀਦੀਆਂ ਉਹ ਨੇ ਜਿਹਦੇ ਕਰਕੇ ਜੇ ਉਹ ਨਾਚ ਦਿੰਦੇ ਅੱਜ ਦੇ ਦਿਨ 'ਚ, ਅਸੀਂ ਵੀ ਉਸੇ ਤਰ੍ਹਾਂ ਕੋੜੇ ਖਾ ਰਹੇ ਹੁੰਦੇ, ਡੰਡੇ ਖਾ ਰਹੇ ਹੁੰਦੇ ਜਿਵੇਂ ਲਾਲਾ ਲਾਜਪਤ ਰਾਏ ਨੇ ਖਾਧੇ ਆ। ਉਸੇ ਤਰ੍ਹਾਂ 13 ਅਪ੍ਰੈਲ 1919 ਵਾਲੇ ਦਿਨ ਜਿਵੇਂ ਅੰਗਰੇਜ਼ਾਂ ਨੇ ਹੁਕਮ ਕੱਢਿਆ ਸੀ ਕਿ ਤੁਸੀਂ ਸੜਕ ਦੇ ਉੱਤੇ ਜਾਨਵਰਾਂ ਵਾਂਗ ਚੱਲੋਗੇ, ਉਸ ਸੜਕ ਦੇ ਉੱਤੇ ਤੁਸੀਂ ਔਨ ਫੋਰਸ ਹੱਥ ਲਾ ਕੇ ਥੱਲੇ ਜਿਵੇਂ ਜਾਨਵਰ ਚੱਲਦੇ ਆ ਉਵੇਂ ਚੱਲੋਗੇ, ਉਹਨਾਂ ਲੋਕਾਂ ਨੇ ਜਿਨ੍ਹਾਂ ਜਲਿਆਂ ਵਾਲੇ ਬਾਗ ਵਿੱਚ ਇਕੱਠੇ ਹੋ ਕੇ ਗੋਲੀਆਂ ਖਾਧੀਆਂ, ਸ਼ਹੀਦੀਆਂ ਦਿੱਤੀਆਂ, ਅਸੀਂ ਵੀ ਸ਼ਾਇਦ ਉਸੇ ਤਰ੍ਹਾਂ ਜਾਨਵਰਾਂ ਵਾਂਗ ਟ੍ਰੀਟ ਕੀਤੇ ਜਾਂਦੇ। ਮਗਰ ਸ਼ਾਇਦ ਹੌਲੀ ਹੌਲੀ ਇੰਨੇ 74 ਸਾਲਾਂ ਦੇ ਵਿੱਚ ਅਸੀਂ ਹੌਲੀ ਉਹਨਾਂ ਕੁਰਬਾਨੀਆਂ ਨੂੰ ਭੁੱਲਦੇ ਜਾ ਰਹੇ ਹਾਂ, ਔਰ ਉਹ ਕੁਰਬਾਨੀਆਂ ਦੀ ਥਾਂ ਅਸੀਂ ਯਾਦ ਕੀ ਰੱਖ ਰਹੇ ਹਾਂ? ਸਰਕਾਰਾਂ, ਅਸੀਂ ਯਾਦ ਕੀ ਰੱਖ ਰਹੇ ਹਾਂ? ਪਾਕਿਸਤਾਨ ਦੀਆਂ ਪੋਲੀਟਿਕਸ, ਪਾਕਿਸਤਾਨ ਦੀਆਂ ਪੋਲੀਟੀਕਲ ਮੂਵਸ, ਇੰਡੀਅਨ ਗਵਰਨਮੈਂਟਸ ਦੀਆਂ ਪੋਲੀਟੀਕਲ ਮੂਵਸ, ਔਰ ਅਸੀਂ ਆਪਣੀ ਆਜ਼ਾਦੀ ਜਿਹੜੀ ਆ ਉਹਦਾ ਵੀ ਮਾਣ ਨਹੀਂ ਮਹਿਸੂਸ ਕਰ ਰਹੇ। ਸਾਡੇ ਲਈ ਉਹ ਦਿਨ ਜਿਹੜਾ ਜਦੋਂ ਅਸੀਂ ਇੰਡੀਆ 'ਚ ਸੀਗੇ ਉਹ ਦਿਨ ਜਿਹਦੀ ਬਹੁਤ ਮਹੱਤਤਾ ਸੀ, 15 ਅਗਸਤ, ਉਹਨੂੰ ਭੁੱਲਦੇ ਜਾ ਰਹੇ ਹਾਂ। ਅਸੀਂ ਇਸ ਚੀਜ਼ ਵਿੱਚ ਵੀ ਕੋਈ ਮਾਣ ਨਹੀਂ ਮਹਿਸੂਸ ਕਰ ਰਹੇ ਕਿ ਅਸੀਂ ਇੱਕ ਆਜ਼ਾਦ ਦੇਸ਼ ਦੇ ਮਾਲਕ ਹਾਂ, ਅਸੀਂ ਆਜ਼ਾਦ ਦੇਸ਼ ਦੇ ਰਹਿਣ ਵਾਲੇ ਹਾਂ। ਸਾਨੂੰ ਕੰਪੈਰੀਜ਼ਨ ਕਰਨਾ ਚਾਹੀਦਾ ਰਸ਼ੀਆ ਵੱਲ। ਵੇਖੋ, ਰਸ਼ੀਅਨ ਪ੍ਰੈਜ਼ੀਡੈਂਟ ਨੇ ਅਨਾਊਂਸ ਕਰਤਾ ਕਿ ਅਗਲੇ 30-35 ਸਾਲ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਰਹਿਣਗੇ। ਸ਼ਾਇਦ ਅਸੀਂ ਡੈਮੋਕ੍ਰੇਸੀ ਦੀ ਵੈਲਿਊ ਜਿਹੜੀ ਆ ਉਹ ਇਸ ਕਰਕੇ ਭੁੱਲ ਗਏ ਹਾਂ ਕਿਉਂਕਿ ਅਸੀਂ ਕੰਪੈਰੀਜ਼ਨ ਨਹੀਂ ਕਰਦੇ। ਚਾਈਨਾ ਦਾ ਹਾਲ ਵੇਖੋ, 1 ਲੱਖ ਮੁਸਲਮਾਨ ਕੈਂਪ ਦੇ ਵਿੱਚ ਬੰਦ ਕੀਤੇ ਹੋਏ ਆ, ਉਹ ਹਿਊਮਨ ਰਾਈਟਸ ਦੀ ਗੱਲ ਨਹੀਂ ਕਰ ਸਕਦੇ। ਚਾਈਨੀਜ਼ ਪ੍ਰੀਮੀਅਰ ਨੇ ਅਨਾਊਂਸ ਕਰਤਾ ਜਿੰਨਾ ਚਿਰ ਉਹ ਹੈਗੇ ਆ ਉਹ ਰਹਿਣਗੇ, ਉਹਨਾਂ ਨੂੰ ਤੁਸੀਂ ਡੈਮੋਕ੍ਰੈਟਿਕਲੀ ਹਰਾ ਨਹੀਂ ਸਕਦੇ, ਆਵਾਜ਼ ਨਹੀਂ ਬੁਲੰਦ ਕਰ ਸਕਦੇ, ਆਪਣੀ ਆਵਾਜ਼ ਚੁੱਕ ਨਹੀਂ ਸਕਦੇ ਉੱਥੇ। ਜੇ ਕੰਟਰੀ ਡਿਸਾਈਡ ਕਰਦਾ ਕਿ ਤੁਸੀਂ ਗੂਗਲ ਨਹੀਂ ਯੂਜ਼ ਕਰੋਗੇ, ਤੁਸੀਂ ਵਟਸਐਪ ਨਹੀਂ ਯੂਜ਼ ਕਰੋਗੇ, ਸਾਰਿਆਂ ਨੂੰ ਉਹ ਫੋਲੋ ਕਰਨਾ ਪੈਂਦਾ, ਉਹਨਾਂ 'ਤੇ ਲਿਟਰਲੀ ਗੁਲਾਮੀ ਹੈ। ਅਸੀਂ ਸ਼ਾਇਦ ਆਜ਼ਾਦ ਭਾਰਤ ਦੇ ਰਹਿਣ ਵਾਲੇ ਹਾਂ, ਅਸੀਂ ਆਜ਼ਾਦ ਮੁਲਕ ਦੇ ਵਿੱਚ ਵੱਡੇ ਹੋਏ ਹਾਂ, ਅਸੀਂ ਉਸ ਆਜ਼ਾਦੀ ਦੀ ਵੈਲਿਊ ਜਿਹੜੀ ਆ ਉਹਨੂੰ ਅਸੀਂ ਇੱਥੇ ਆ ਕੇ ਭੁੱਲ ਗਏ ਹਾਂ। ਔਰ ਬੜਾ ਅਫਸੋਸ ਹੁੰਦਾ ਕਿ ਹਰ ਚੀਜ਼, ਹਰ ਮੁੱਦਾ ਅਸੀਂ ਫਾਈਨਲੀ ਇੱਕ ਧਰਮ ਦੇ ਨਾਲ ਜੋੜਨ ਲੱਗ ਪਏ ਹਾਂ। ਔਰ ਸਭ ਤੋਂ ਵੱਡੀ ਹੈਰਾਨੀ ਇਸ ਚੀਜ਼ ਦੀ ਹੈ ਕਿ ਹੌਲੀ ਹੌਲੀ ਇੱਕ ਦੇਸ਼ ਦੀ ਆਜ਼ਾਦੀ ਵੀ ਜਿਹੜੀ ਆ ਉਹ ਇੱਕ ਧਰਮ ਨਾਲ ਜੋੜੀ ਜਾ ਰਹੇ ਹਾਂ, ਔਰ ਆਪਣੇ ਆਪ ਨੂੰ ਪਿੱਛੇ ਕਰੀ ਜਾ ਰਹੇ ਹਾਂ। ਜੇ ਇੰਡੀਆ ਔਰ ਕੈਨੇਡਾ ਦੇ ਰਿਲੇਸ਼ਨਸ਼ਿਪਸ ਬੈਟਰ ਹੋਣੇ ਆ, ਸੋ ਇੰਡੋ ਕਨੇਡੀਅਨਜ਼ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਔਰ ਖਾਸ ਤੌਰ 'ਤੇ ਸਾਡੇ ਇੱਥੇ ਚੁਣੇ ਹੋਏ ਨੁਮਾਇੰਦਿਆਂ ਦੀ, ਕਿ ਉਹ ਮੈਜੋਰਿਟੀ ਵੋਟ ਬੈਂਕ ਲਈ ਵੋਟਾਂ ਇਕੱਠੀਆਂ ਕਰਨ ਵਾਸਤੇ ਇੱਕ ਐਟੀਟਿਊਡ ਨਾ ਬਣਾਉਣ। ਉਹ ਇਹ ਜ਼ਰੂਰ ਯਾਦ ਰੱਖਣ ਕਿ ਜੇ ਅੱਜ ਮੈਜੋਰਿਟੀ ਨੂੰ ਉਹ ਖੁਸ਼ ਕਰ ਰਹੇ ਨੇ, ਕੱਲ੍ਹ ਨੂੰ ਕੋਈ ਮੈਜੋਰਿਟੀ ਹੋਰ ਬਣ ਗਈ, ਸੋ ਸ਼ਾਇਦ ਉਹਨਾਂ ਨੂੰ ਡਿਫਰੈਂਟ ਤਰੀਕੇ ਨਾਲ ਵਿਚਾਰ ਕਰਨਾ ਪਏਗਾ, ਡਿਫਰੈਂਟ ਤਰੀਕੇ ਨਾਲ ਉਹਨਾਂ ਨੂੰ ਸੋਚ ਵਿਚਾਰ ਕਰਨੀ ਪਏਗੀ। ਮਗਰ ਤਦ ਤੱਕ ਅਸੀਂ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਪੁਸ਼ਤਾਂ ਨੇ, ਆਉਣ ਵਾਲੇ ਜਨਰੇਸ਼ਨਸ ਨੇ, ਉਹਨਾਂ ਵਿੱਚ ਇੰਨੀ ਕੁ ਨਫ਼ਰਤ ਪੈਦਾ ਕਰ ਦਾਂਗੇ ਕਿ ਸਾਡੇ ਭਾਈਚਾਰੇ ਦੇ ਵਿੱਚ ਸਿਰਫ ਧਰਮ ਦੀਆਂ ਔਰ ਧਾਰਮਿਕ ਤਰੀਕੇ ਦੇ ਨਾਲ ਹੀ ਫੈਸਲੇ ਲਏ ਜਾਣਗੇ, ਉਸੇ ਤਰ੍ਹਾਂ ਹੀ ਨੋਮੀਨੇਸ਼ਨਸ ਦਿੱਤੀਆਂ ਜਾਣਗੀਆਂ, ਉਸੇ ਤਰ੍ਹਾਂ ਦੇ ਹੀ ਲੋਕ ਸਾਡੇ ਅੱਗੇ ਚੁਣੇ ਹੋਏ ਪੋਲੀਟੀਕਲ ਲੀਡਰ ਬਣਨਗੇ। ਔਰ ਜੇ ਇਹੋ ਵਿਚਾਰਧਾਰਾ ਚੱਲਦੀ ਰਹੀ ਤਾਂ ਸਾਨੂੰ ਬੜਾ ਅਫਸੋਸ ਹੋਏਗਾ ਕਿ ਆਉਣ ਵਾਲੇ ਸਮੇਂ 'ਚ ਸਾਡੇ ਬੱਚੇ ਆਪਣੇ ਆਪ ਨੂੰ ਨਾ ਕਿ ਉਹ ਇੰਡੋ ਕਨੇਡੀਅਨ ਕਹਾਉਣ ਦੇ ਵਿੱਚ ਸ਼ਰਮ ਮਹਿਸੂਸ ਕਰਨਗੇ, ਉਹ ਸੇਮ ਧਰਮ ਦੇ, ਸੇਮ ਮੂਲ ਦੇ, ਸੇਮ ਮਦਰਲੈਂਡ ਦੇ ਲੋਕ ਆ, ਉਹਨਾਂ ਨੂੰ ਵੀ ਇੱਕ ਦੂਜੇ ਨੂੰ ਇੱਕ ਦੁਸ਼ਮਣ ਦੀ ਤਰ੍ਹਾਂ ਵੇਖਣਗੇ। ਅੱਜ ਇਹਦੀ ਲੜਾਈ ਕਰਨ ਦੀ ਲੋੜ ਹੈ, ਅੱਜ ਇਹਦੀ ਆਵਾਜ਼ ਉਠਾਉਣ ਦੀ ਲੋੜ ਆ, ਔਰ ਇਸੇ ਕਾਰਨ ਰੇਡੀਓ ਜ਼ਿੰਦਾਬਾਦ ਦੇ ਉੱਤੇ ਉਹ ਚੀਜ਼, ਉਸ ਗੱਲ, ਉਸ ਟੌਪਿਕ ਦੀ ਗੱਲ ਕੀਤੀ ਜਾਂਦੀ ਹੈ ਜੋ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਸੋਚਣ ਦੀ ਲੋੜ 'ਤੇ ਮਹਿਸੂਸ ਕਰੇਗਾ, ਸਾਡੇ ਬੱਚਿਆਂ ਲਈ ਚੰਗਾ ਹੋਏਗਾ, ਔਰ ਸਾਨੂੰ ਇਸ ਮੁੱਦੇ ਉੱਤੇ ਜੇ ਚੁੱਪ ਬੈਠੇ ਰਹੇ ਤਾਂ ਸਾਡੇ ਲਈ ਐਜ਼ ਇੰਡੋ ਕਨੇਡੀਅਨਸ, ਇਹ ਇੱਕ ਬੜੀ ਮਾੜੀ ਔਰ ਬੜਾ ਇੱਕ ਧੁੰਦਲਾ ਫਿਊਚਰ ਲੈ ਕੇ ਆਏਗੀ। ਹੇਟਰਡ ਜਿਹੜੀ ਆ ਉਹ ਕਿਸੇ ਵੀ ਤਰ੍ਹਾਂ ਦੀ ਜੇ ਅਸੀਂ ਆਪਣੀ ਫਿਊਚਰ ਜਨਰੇਸ਼ਨ ਨੂੰ ਦਿੰਦੇ ਹਾਂ ਉਹ ਕਦੀ ਵੀ ਕੰਟਰੀ ਲਈ ਚੰਗੀ ਨਹੀਂ, ਨਾ ਐਜ਼ ਅ ਇੰਡੀਅਨ, ਨਾ ਐਜ਼ ਇੰਡੋ ਕਨੇਡੀਅਨ, ਨਾ ਐਜ਼ ਅ ਕਨੇਡੀਅਨ। ਤੋ ਸਾਨੂੰ ਇਹ ਸੋਚ ਕਰਨ ਦੀ ਲੋੜ ਹੈ ਕਿ ਜੇ 17 ਦੇਸ਼ ਯੂ ਐੱਸ ਐੱਸ ਆਰ 'ਚੋਂ ਨਿਕਲ ਕੇ ਬਿਨਾਂ ਕਤਲੇਆਮ ਦੇ ਵੱਖਰੇ ਰਹਿ ਕੇ ਵੱਖਰੇ ਧਰਮਾਂ ਨਾਲ ਐਗਜਿਸਟ ਕਰ ਸਕਦੇ ਨੇ, ਸੋ ਕਿਉਂ ਨਹੀਂ, ਚਾਹੇ ਅਸੀਂ ਇੰਡੀਅਨ ਹਾਂ, ਚਾਹੇ ਅਸੀਂ ਪਾਕਿਸਤਾਨੀ ਹਾਂ, ਚਾਹੇ ਅਸੀਂ ਹਿੰਦੂ ਹਾਂ, ਸਿੱਖ ਹਾਂ, ਸਾਨੂੰ ਸਾਰਿਆਂ ਨੂੰ ਹੀ ਬ੍ਰਿਟਿਸ਼ ਰੂਲ ਤੋਂ ਜਿਹੜੀ ਆ ਉਹ ਆਜ਼ਾਦੀ ਮਿਲੀ ਆ। ਸਾਨੂੰ ਇੱਥੇ ਇੱਕ ਤਰ੍ਹਾਂ ਇੱਕ ਭਾਈਚਾਰੇ ਦੇ ਤੌਰ 'ਤੇ, ਨਾ ਕਿ ਇੰਡੀਆ ਪਾਕਿਸਤਾਨ ਹਿੰਦੂ ਸਿੱਖ ਦੇ ਹਿਸਾਬ ਨਾਲ, ਬਜਾਏ ਕਿ ਇੱਕ ਸਾਊਥ ਏਸ਼ੀਅਨ ਕਮਿਊਨਿਟੀ ਦੇ ਤੌਰ 'ਤੇ ਸਾਰੇ ਦੇ ਸਾਰੇ ਹੱਥ ਜਾਤ ਮਿਲਾ ਕੇ ਚੱਲਣ, ਚੰਗੇ ਲੋਕਾਂ ਨੂੰ ਅੱਗੇ ਲਿਆਉਣ, ਕਾਬਲ ਲੋਕਾਂ ਨੂੰ ਅੱਗੇ ਲੀਡਰ ਬਣਾਉਣ, ਨਾ ਕਿ ਧਰਮ, ਨਾ ਕਿ ਸ਼ਕਲ, ਨਾ ਕਿ ਲੈਂਗੁਏਜ ਵੇਖ ਕੇ ਉਹ ਅਸੀਂ ਇਹ ਡਿਸੀਜ਼ਨ ਬਣਾਈਏ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਭੁੱਲ ਜਾਈਏ ਔਰ ਉਹਨਾਂ ਨੂੰ ਅਸੀਂ ਇਹ ਲਗਾਤਾਰ ਰੋਜ਼ ਘਰ ਦੇ ਵਿੱਚ ਇਹੋ ਜਿਹੀ ਸਿਖਲਾਈ ਦਈਏ ਜਿਹਦੇ ਨਾਲ ਉਹ ਨਾ ਜਾਣਦੇ ਹੋਏ ਵੀ ਇੱਕ ਨਫ਼ਰਤ ਦੇ ਤਰ੍ਹਾਂ ਦੂਸਰਿਆਂ ਨੂੰ ਵੇਖਣਾ ਸ਼ੁਰੂ ਕਰਨ। ਅੱਜ ਸਾਨੂੰ ਇਸ ਚੀਜ਼ ਦੀ ਜ਼ਿਆਦਾ ਲੋੜ ਆ ਕਿ ਅਸੀਂ ਆਪਣੇ ਧਰਮ ਦੀ ਵੰਡ ਨੂੰ ਛੱਡ ਕੇ ਅਸੀਂ ਇੱਕ ਕਿਸੇ ਵੀ ਇੱਕ ਮੁੱਦੇ 'ਤੇ ਐਜ਼ ਇੰਡੋ ਕਨੇਡੀਅਨ ਜਾਂ ਐਜ਼ ਸਾਊਥ ਏਸ਼ੀਅਨ ਜਿਹੜਾ ਆ ਉਹ ਖੜ੍ਹੇ ਹੋਈਏ, ਨਾ ਕਿ ਅਸੀਂ ਮੁੱਦੇ ਨੂੰ ਛੱਡ ਕੇ ਹਰ ਥਾਂ 'ਤੇ, ਚਾਹੇ ਉਹ ਲਾਊਡ ਸਪੀਕਰ ਦਾ ਮੁੱਦਾ ਹੋਏ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਮੁੱਦਾ ਹੋਏ, ਉਹ ਮੁੱਦਾ ਜਿਹੜਾ ਆ ਉਹਨੂੰ ਅਸੀਂ ਧਰਮ ਦਾ ਰੰਗ ਦੇ ਦਿੰਦੇ ਹਾਂ। ਇਹ ਇੱਕ ਬਹੁਤ ਹੀ ਅਫਸੋਸ ਦੀ ਗੱਲ ਹੈ। ਇਲੈਕਸ਼ਨਸ ਧਰਮ ਦੇ ਨਾਂ 'ਤੇ ਹੈ। ਬਾਅਦ ਵਿੱਚ 4 ਸਾਲ ਅਸੀਂ ਇਸ ਚੀਜ਼ ਬਾਰੇ ਕ੍ਰਿਟੀਸਿਜ਼ਮ ਕਰਦੇ ਹਾਂ ਕਿ ਸਾਨੂੰ ਉਹ ਚੀਜ਼ ਨਹੀਂ ਮਿਲੀ ਜੋ ਅਸੀਂ ਚਾਹੁੰਦੇ ਸੀ, ਸਾਡੇ ਮੁੱਦੇ, ਸਾਡੇ ਇਸ਼ੂ ਜਿਹੜੇ ਆ ਰਿਜ਼ੋਲਵ ਨਹੀਂ ਹੋਏ, ਸਾਡੀ ਡਿਵੀਜ਼ਨ ਜਿਹੜੀ ਰਿਲੀਜਨ ਦੇ ਬੇਸ 'ਤੇ ਹੋ ਰਹੀ ਹੈ। ਪੋਲੀਟੀਸ਼ੀਅਨ ਜਿਹੜੇ ਨੇ ਉਹ ਇਹਦਾ ਪੂਰਾ ਐਡਵਾਂਟੇਜ ਲੈਣਗੇ, ਉਹ ਤੁਹਾਨੂੰ ਉਹਨਾਂ ਹੀ ਵੰਡਾਂ ਉੱਤੇ, ਉਹ ਚਾਹੇ ਉਹ ਇੰਡੀਅਨ ਮੂਲ ਦੇ ਹੋਣ, ਚਾਹੇ ਉਹ ਕਨੇਡੀਅਨ ਹੋਣ, ਜੋ ਵੀ ਪੋਲੀਟੀਸ਼ੀਅਨਸ ਇਸ ਚੀਜ਼ ਦਾ ਐਡਵਾਂਟੇਜ ਲੈ ਸਕਦੇ ਨੇ ਉਹ ਲੈਣਗੇ, ਔਰ ਇਹਦੇ ਵਾਸਤੇ ਇਕੱਠੇ ਹੋਣ ਦੀ ਲੋੜ ਹੈ ਐਜ਼ ਪਬਲਿਕ, ਐਜ਼ ਬ੍ਰੈਮਟੇਨੀਅਨਸ, ਐਜ਼ ਇੰਡੋ ਕਨੇਡੀਅਨਸ, ਤਾਂ ਕਿ ਅਸੀਂ ਕੋਈ ਵੀ ਚੀਜ਼, ਕੋਈ ਵੀ ਫੈਸਲੇ ਉਹ ਜਿਹੜੇ ਆ ਉਹ ਅਸੀਂ ਧਰਮ ਦੇ ਨਾਂ 'ਤੇ ਨਾ ਲਈਏ। ਸਟੂਡੀਓ ਦਾ ਨੰਬਰ 416-620-1778 ਹੈ। ਤੁਸੀਂ ਆਪਣੀ ਕਾਲ ਕਰਕੇ ਸਾਡੇ ਨਾਲ ਲਾਈਵ ਜੁੜ ਸਕਦੇ ਹੋ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਕਿ ਕੀ ਤੁਹਾਨੂੰ ਐਸਾ ਮਹਿਸੂਸ ਹੁੰਦਾ ਕਿ ਸਾਡਾ ਹੌਲੀ ਹੌਲੀ ਰੁਝਾਨ ਧਾਰਮਿਕ ਡਿਵੀਜ਼ਨ ਵੱਲ ਚੱਲੀ ਜਾ ਰਿਹਾ। ਅਸੀਂ ਇਸ ਮੁੱਦੇ ਦੇ ਉੱਤੇ ਗੱਲ ਕਰਨ ਤੋਂ ਡਰਦੇ ਹਾਂ, ਇਸ ਮੁੱਦੇ ਉੱਤੇ ਗੱਲ ਕਰਨ ਤੋਂ ਝਿਜਕਦੇ ਹਾਂ, ਕਿਉਂ ਪਤਾ ਨਹੀਂ। ਸਾਡੇ ਨਾਲ ਕਾਲਰ ਜੁੜ ਚੁੱਕੇ ਨੇ, 0409 ਤੁਹਾਡਾ ਨੰਬਰ ਹੈ ਜੀ, ਤੁਸੀਂ ਔਨ ਦਾ ਏਅਰ ਹੋ, ਤੁਸੀਂ ਰੇਡੀਓ ਜ਼ਿੰਦਾਬਾਦ 'ਤੇ ਆਪਣੇ ਵਿਚਾਰ ਦਿਓ, ਤਾਂ ਤੁਹਾਡਾ ਇਸ ਮੁੱਦੇ ਉੱਤੇ ਕੀ ਕਹਿਣਾ?
ਹਾਂਜੀ ਸਰ, ਸਰ ਜੈ ਹਿੰਦ ਸਰ, ਅਰਵਿੰਦ ਬੋਲ ਰਹੇ ਹੋ?
ਜੈ ਹਿੰਦ ਅਰਵਿੰਦ ਜੀ।
ਹਾਂਜੀ ਸਰ, ਸਰ ਮੇਰਾ ਇਹ ਕਹਿਣਾ ਹੈ ਕਿ ਮੈਂ ਤੁਹਾਡੇ ਵਿਚਾਰ ਲੈਣਾ ਚਾਹੁੰਦਾ ਕਿ ਜੋ ਮੈਨੂੰ ਲੱਗਦਾ ਕਿ ਇਰਰਿਸਪੈਕਟਿਵ ਤੁਸੀਂ ਜਿਵੇਂ ਇੰਡੋ ਕੈਨੇਡੀਅਨ ਦੀ ਗੱਲ ਕਰ ਰਹੇ ਹੋ, ਸਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਆਪਣੇ ਧਰਮ ਨੂੰ ਜ਼ਿਆਦਾ ਵਿਸ਼ੇਸ਼ਤਾ ਦੇ ਰਹੇ ਹਾਂ? ਕਿ ਆਪਾਂ ਉੱਥੇ ਬੜੇ ਬੜੇ ਸ਼ਹਿਰਾਂ 'ਚ ਰਹਿੰਦੇ ਹਾਂ, ਉੱਥੇ ਇੰਨਾ ਧਰਮ ਦੀ ਵਿਸ਼ੇਸ਼ਤਾ ਮਤਲਬ ਚਲੋ ਹੈ, ਐਡੀ ਵੱਡੀ ਪੋਪੂਲੇਸ਼ਨ ਹੈ, ਲੇਕਿਨ ਇੱਥੇ ਆ ਕੇ ਜ਼ਿਆਦਾ ਹੀ ਅਸੀਂ ਪ੍ਰੋਟੈਕਸ਼ਨਿਸਟ ਨਹੀਂ ਹੋ ਜਾਂਦੇ ਇਰਰਿਸਪੈਕਟਿਵ ਟੂ ਐਨੀ ਰਿਲੀਜਨ? ਸਾਰੇ ਪਾਸੋਂ ਦੀ ਗੱਲ ਕਰ ਰਹੇ ਹਾਂ ਕਿ ਆਪਾਂ ਇੱਕ ਆਪਣਾ ਜਿਹੜਾ ਮੂਲ ਮੰਤਰ ਹੈਗਾ, ਜਿਹੜਾ ਕੰਟਰੀ ਫਸਟ, ਉਹਦਾ ਫੈਨੋਮੀਨਾ ਗਵਾ ਲੈਂਦੇ ਹਾਂ। ਫੋਰ ਐਗਜ਼ਾਮਪਲ ਕਈ ਚੀਜ਼ਾਂ ਹੋਈਆਂ, ਲੇਕਿਨ ਆਪਾਂ ਆਪਣੇ ਰਿਲੀਜਨ ਜ਼ਿਆਦਾ ਪ੍ਰੈਫਰੈਂਸ ਕਰਦੇ ਹਾਂ। ਸਰ ਇਹ ਅੱਜ ਦੇ ਜਿਹੜੇ 21st century ਦੇ ਬੰਦੇ ਹੈ, ਕਿ ਇਹ ਇਹ ਜ਼ਿਆਦਾ ਪ੍ਰੈਫਰੈਂਸ ਕਰਦੇ ਸੀ ਕਿ 1947 ਵਾਲੇ ਜਿਹੜੇ ਸੀ ਉਹ ਜਿਹੜਾ ਆਪਣੀ ਕੰਟਰੀ ਨੂੰ ਜ਼ਿਆਦਾ ਪ੍ਰੈਫਰੈਂਸ ਕਰਦੇ ਸੀ? ਈਵਨ ਮੈਂ ਇੱਥੇ ਕੈਨੇਡੀਅਨ ਦੀ ਗੱਲ ਕਰ ਰਿਹਾ ਹਾਂ, ਕਿ ਆਪਣੇ ਰਿਲੀਜਨ ਨੂੰ ਇਹ ਇੱਕ ਹਾਰਮਫੁਲ ਇਫੈਕਟ ਨਹੀਂ ਹੈਗਾ? ਅਤੇ ਇੱਕ ਦੂਸਰੀ ਗੱਲ ਮੈਂ ਤੁਹਾਡੇ ਤੋਂ ਇਨਫੋਰਮੇਸ਼ਨ ਲੈਣਾ ਚਾਹੁੰਦਾ ਕਿ ਜਦ ਕੱਲ੍ਹ ਤੁਸੀਂ ਜਿਹੜੇ ਕੌਂਸਲੇਟ ਦੀ ਗੱਲ ਕਰ ਰਹੇ ਸੀ, ਕਿ ਕੌਂਸਲੇਟ ਵੱਲੋਂ ਇਨਵੀਟੇਸ਼ਨ ਗਿਆ ਸੀ ਸਾਰਿਆਂ ਨੂੰ?
ਅਰਵਿੰਦ ਜੀ, ਜਿੱਥੋਂ ਤੱਕ ਮੇਰੀ ਖਬਰ ਹੈ, ਇਨਵੀਟੇਸ਼ਨ ਸਾਰਿਆਂ ਨੂੰ ਗਿਆ।
ਠੀਕ ਹੈ ਸਰ, ਠੀਕ ਹੈ ਸਰ, ਫਿਰ ਉਹ ਮਤਲਬ ਉਹ ਦੱਸਣਾ ਚਾਹੀਦਾ ਕਿ ਮਤਲਬ ਇਹ ਚੀਜ਼ਾਂ ਹੋਈਆਂ ਸਰ। ਠੀਕ ਹੈ ਸਰ, ਮੈਂ ਤੁਹਾਡਾ ਵਿਚਾਰ ਜਾਣਨਾ ਚਾਹੁੰਦਾ ਕੀ ਹੈ, ਅਸੀਂ ਉਹ ਚੀਜ਼ਾਂ 'ਚ ਪੈ ਗਏ ਹਾਂ ਕਿ ਆਪਾਂ ਰਿਲੀਜਨ ਫਸਟ ਹੋ ਰਿਹਾ ਕਿ ਕੰਟਰੀ ਫਸਟ ਹੋ ਰਿਹਾ ਕਿ ਇਹੀ ਬੜ ਬੇੜ ਇਹੀ ਇੰਪੈਕਟ ਜਾ ਰਿਹਾ ਜੀ।
ਅਰਵਿੰਦ ਜੀ ਤੁਹਾਡਾ ਕੁਐਸਚਨ ਵੇਖੋ ਬਹੁਤ ਵਧੀਆ ਆ, ਸਵਾਲ ਇਹੀ ਆ, ਇਹੋ ਮੇਰਾ ਮੁੱਦਾ ਆ ਕਿ ਕੀ ਸਾਡੇ ਮੁੱਦੇ ਜ਼ਿਆਦਾ ਜ਼ਰੂਰੀ ਨੇ ਜਾਂ ਸਾਨੂੰ ਅਸੀਂ ਧਰਮ ਨੂੰ ਇੰਨਾ ਅੱਗੇ ਕਰ ਰਹੇ ਹਾਂ ਜਾਂ ਸਾਡੇ ਹੋ ਸਕਦਾ ਸਾਨੂੰ ਕੁਛ ਲੋਕ ਜਿਹੜੇ ਆ ਉਹ ਧਰਮ ਦੇ ਨਾਂ 'ਤੇ ਇੰਨਾ ਕੁ ਬ੍ਰੇਨ ਵਾਸ਼ ਕਰ ਦੇਣ ਕਿ ਅਸੀਂ ਮੁੱਦੇ ਭੁੱਲ ਜਾਂਦੇ ਹਾਂ ਔਰ ਅਸੀਂ ਸਿਰਫ ਧਰਮ ਦੇ ਨਾਂ ਦੇ ਉੱਤੇ ਇਕੱਠੇ ਹੋ ਕੇ ਅਸੀਂ ਉਹ ਮੁੱਦੇ ਦੇ ਗੇਂਸ ਹੋ ਜਾਂਦੇ ਹਾਂ, ਅਸੀਂ ਆਪਣੇ ਬੇਸਿਕਲੀ ਜਿਹੜੀ ਸਾਡੀ ਮਦਰਲੈਂਡ ਆ ਅਸੀਂ ਉਹਦੇ ਗੇਂਸ ਹੋ ਜਾਂਦੇ ਹਾਂ। ਇਹੀ ਜਿਹੜਾ ਆ ਸਭ ਤੋਂ ਵੱਡੀ ਚਿੰਤਾ ਦੀ ਲੋੜ ਹੈ, ਚਿੰਤਾ ਇਸ ਵੇਲੇ ਬਣੀ ਹੋਈ ਆ ਕਿ ਔਰ ਇਹ ਚੀਜ਼ ਜਦੋਂ ਘਰ ਦੇ ਵਿੱਚ ਬੇਸ਼ੱਕ ਸਾਡੇ ਬੱਚੇ ਇੱਥੋਂ ਦੀ ਯੂਨੀਵਰਸਿਟੀ 'ਚ ਪੜ੍ਹਨ, ਬੇਸ਼ੱਕ ਇੱਥੋਂ ਦਾ ਐਕਸੈਂਟ ਸਿੱਖ ਲੈਣ, ਇੱਥੋਂ ਦੇ ਜਿੰਨੇ ਮਰਜ਼ੀ ਉਹ ਕੈਨੇਡੀਅਨ ਬਣ ਜਾਣ, ਪਰ ਜੇ ਘਰ ਦੇ ਵਿੱਚ ਬਜ਼ੁਰਗ ਜਾਂ ਉਹਨਾਂ ਸਾਡੇ ਅਸੀਂ ਮਾਂ ਬਾਪ ਜਿਹੜੇ ਆ ਉਹ ਇਹ ਗੱਲਾਂ ਕਰ ਰਹੇ ਨੇ ਵਿਚ ਆਰ ਪ੍ਰੋਡੋਮੀਨੈਂਟਲੀ ਰਿਲੀਜਨ ਬੇਸ, ਅਤੇ ਬੱਚੇ ਦੇ ਵਿੱਚ ਹੇਟਡ ਜਿਹੜੀ ਆ ਉਹ ਆਉਣੀ ਸੁਭਾਵਿਕ ਹੈ। ਔਰ ਬੜੀ ਹੈਰਾਨੀ ਵਾਲੀ ਚੀਜ਼ ਇਹ ਹੁੰਦੀ ਹੈ ਕਿ ਇੱਥੋਂ ਦੇ ਜਿਹੜੇ ਬੋਰਨ, ਇੱਥੋਂ ਦੇ ਜਿਹੜੇ ਰੇਜ਼, ਇੱਥੋਂ ਦੀ ਯੂਨੀਵਰਸਿਟੀ ਦੇ ਪੜ੍ਹੇ ਲੋਇਰ, ਸਾਰੀਆਂ ਕੁਆਲੀਫਿਕੇਸ਼ਨ ਉਹਨਾਂ ਕੋਲ ਹੈਗੀਆਂ, ਮਗਰ ਜਦੋਂ ਉਹਨਾਂ ਦੀ ਅਪਰੋਚ ਵੇਖੀ ਜਾਂਦੀ ਆ ਟੂਵਰਡਸ ਈਵਨ ਇੰਡੀਆ, ਉਹ ਜਿਹੜੀ ਆ ਉਹ ਅਪਰੋਚ ਜਿਹੜੀ ਹੈਗੀ ਆ ਜਾਂ ਈਵਨ ਕਾਮਨ ਮੁੱਦੇ ਜਿਹੜੇ ਆ ਜਿਹੜੇ ਕਿ ਯੂਨੋ ਤੁਸੀਂ ਇਹ ਵੇਖਿਆ ਕਿ ਹੁਣ ਜੇ ਕੋਈ ਸਪੀਕਰ ਦਾ ਮੁੱਦਾ ਸੀਗਾ, ਠੀਕ ਹੈ, ਉਹਦੇ ਉੱਤੇ ਵੀ ਉਹਨੂੰ ਧਰਮ ਦੀ ਰੰਗਤ ਦਿੱਤੀ ਗਈ ਡਿਮਾਂਡ ਕਰਨ ਲਈ ਵੀ, ਔਰ ਈਵਨ ਪ੍ਰਤੀਕਿਰਿਆ ਜਿਹੜੀ ਮੀਡੀਆ ਸੋਸ਼ਲ ਮੀਡੀਆ ਵਿੱਚ ਕਈ ਜਗ੍ਹਾ ਨੇ ਕਈਆਂ ਨੇ ਕੀਤੀ ਆ ਉਹ ਇਟ ਵਾਜ਼ ਪ੍ਰੀਡੋਮੀਨੈਂਟਲੀ ਫਰੋਮ ਡਿਫਰੈਂਟ ਰਿਲੀਜਨ। ਓਕੇ, ਸੋ ਇਹ ਠੀਕ ਹੈ, ਨੋਇਜ਼ ਨਹੀਂ ਹੋਣੀ ਚਾਹੀਦੀ, ਇੱਕ ਮੁੱਦਾ ਆ ਔਰ ਇਹ ਅਕਰੋਸ ਦਾ ਬੋਰਡ ਜਿਹੜਾ ਆ ਇਹ ਸਾਰੇ ਹੀ ਉਹਨੂੰ ਮਨਾ ਕਰਦੇ ਆ, ਮਗਰ ਉਸ ਚੀਜ਼ ਨੂੰ ਅਸੀਂ ਰੰਗਤ ਜਿਹੜੀ ਦੇਣ ਲੱਗ ਪਏ ਹਾਂ ਉਹ ਹੈਗੀ ਆ ਧਰਮ ਦੀ, ਹਰ ਇੱਕ ਥਾਂ 'ਤੇ, ਚਾਹੇ ਉਹ 15 ਅਗਸਤ ਦਾ ਸੈਲੀਬ੍ਰੇਸ਼ਨ ਹੋਏ, ਚਾਹੇ ਉਹ ਈਵਨ ਇੰਡੀਅਨ ਕੌਂਸਲੇਟ ਹੋਏ, ਯੂਨੋ ਇੱਕ ਤਰ੍ਹਾਂ ਦਾ ਇੱਕ ਪਰਸੈਪਸ਼ਨ ਬਣਨੀ ਸ਼ੁਰੂ ਹੋ ਗਈ ਆ ਕਿ ਇੰਡੀਅਨ ਕੌਂਸਲੇਟ ਵੀ ਜਿਹੜਾ ਆ ਉਹ ਇੱਕ ਉਹ ਬਾਇਸਡ ਆ। ਓਕੇ, ਸੋ ਇਹ ਜਿਹੜੀ ਪਰਸੈਪਸ਼ਨ ਆ ਇਹ ਆਉਣ ਵਾਲੇ ਟਾਈਮ ਲਈ ਸਾਡੀ ਫਿਊਚਰ ਜਨਰੇਸ਼ਨ ਲਈ ਚੰਗੀ ਨਹੀਂ, ਕਿਉਂਕਿ ਅਸੀਂ ਸਾਰੇ ਪਿੰਡਾਂ ਦੇ ਵਿੱਚ ਇੰਡੀਆ 'ਚ ਸ਼ਹਿਰਾਂ ਦੇ ਵਿੱਚ ਸਾਰੇ ਹਿੰਦੂ ਸਿੱਖ ਮੁਸਲਮਾਨ ਜੋ ਵੀ ਰਿਲੀਜਨ ਹੈਗਾ ਉੱਥੇ ਸਾਰੇ ਅਸੀਂ ਇਕੱਠੇ ਰਹਿੰਦੇ ਰਹੇ ਹਾਂ, ਇਕੱਠੇ ਅਸੀਂ ਸੈਲੀਬ੍ਰੇਟ ਕਰਦੇ ਰਹੇ ਹਾਂ, ਹਰ ਇੱਕ ਚੀਜ਼ ਇਕੱਠੇ ਕਰਦੇ ਰਹੇ ਹਾਂ, ਮਗਰ ਇੱਥੇ ਆ ਕੇ ਜਿੱਥੇ ਕਿ ਨਹੀਂ ਹੋਣਾ ਚਾਹੀਦਾ ਇਹ ਡਿਵੈਲਪ ਕੰਟਰੀ ਦੇ ਵਿੱਚ, ਉੱਥੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਜ਼ਿਆਦਾ ਸੁਣਨ ਨੂੰ ਮਿਲਦੀਆਂ। ਕੋਈ ਵੀ ਬੰਦਾ ਇੰਡੀਆ ਦੇ ਵਿੱਚ ਤੁਸੀਂ ਯਾਦ ਕਰੋਗੇ ਕਦੀ ਅਸੀਂ ਗੱਲਬਾਤ ਜਦੋਂ ਕਰਦੇ ਸੀ ਕਦੀ ਹਿੰਦੂ ਸਿੱਖ ਕ੍ਰਿਸਚਨ ਮੁਸਲਿਮ ਇਹਦੀ ਗੱਲ ਕਰੀਦੀ ਨਹੀਂ, ਉੱਥੇ ਤੁਸੀਂ ਇੱਕ ਨੋਰਮਲ ਗੱਲ ਕਰਦੇ ਹੋ, ਸਾਰੇ ਇਕੱਠੇ ਖਾਂਦੇ ਪੀਂਦੇ ਆ। ਇੱਥੇ ਵਿੱਚ ਜਿਹੜੀ ਆ ਜਿਹੜੀ ਅੱਜ ਵੀ 99% ਲੋਕ ਜਿਹੜੇ ਆ ਉਹ ਇਸ ਚੀਜ਼ 'ਤੇ ਨਹੀਂ ਆ ਰਹੇ, ਮਗਰ 1% ਜਿਹੜਾ ਹਿੱਸਾ ਹੈ ਉਹ ਇਹਦੇ ਬਾਰੇ ਜ਼ਿਆਦਾ ਗੱਲ ਕਰਨ ਲੱਗ ਪਿਆ, ਸੋ ਇਹ ਇੱਕ ਮੁੱਦਾ ਬਣਦਾ ਜਾ ਰਿਹਾ।
ਅਤੇ ਸਰ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਜੀ, ਦੇਖੋ ਆਪਣੇ ਬ੍ਰੈਂਪਟਨ ਦਾ ਹੀ ਇਹ ਹਾਲ ਹੈ, ਦੇਖੋ ਪਿਛਲੇ 10 ਸਾਲਾਂ 'ਚ ਜਿੱਥੇ ਮੰਦਰ ਗੁਰਦੁਆਰੇ ਬਹੁਤ ਬਣ ਚੁੱਕੇ ਆ ਪਰ ਯੂਨੀਵਰਸਿਟੀ ਨਹੀਂ ਆਈ, ਲੋਕ ਇਕੱਠੇ ਨਹੀਂ ਹੁੰਦੇ, ਉਹਨਾਂ ਦੀ ਮਾਨਸਿਕਤਾ ਕੀ ਆਪਣਾ ਰਿਲੀਜਨ ਫਸਟ ਰੱਖਦੇ ਆ, ਜਿਹੜੀ ਉਸ ਜਗ੍ਹਾ ਨੂੰ ਆਪਣੀ ਕੰਟਰੀ ਨੂੰ ਜਿਹੜੀਆਂ ਚੀਜ਼ਾਂ ਦੀ ਅੱਜ ਦੀ ਸੈਂਚਰੀ ਦੀ ਲੋੜ ਆ ਉਹ ਚੀਜ਼ਾਂ ਨੂੰ ਪਿੱਛੇ ਕੀਤਾ ਜਾਣਾ, ਮੇਰਾ ਮੰਨਣਾ ਹੀ ਹੈ ਜੀ।
ਅਤੇ ਵੇਖੋ ਅਰਵਿੰਦ ਜੀ ਬਿਲਕੁਲ ਸਹੀ ਗੱਲ ਆ, ਸਾਨੂੰ ਹੋਸਪਿਟਲ ਚਾਹੀਦਾ ਆ, ਸਾਨੂੰ ਯੂਨੀਵਰਸਿਟੀ ਚਾਹੀਦੀ ਆ, ਸਾਨੂੰ ਹੋਰ ਸਿਟੀ ਦੇ ਵਿੱਚ ਸੇਫਟੀ ਦੀ ਚੀਜ਼ਾਂ ਚਾਹੀਦੀਆਂ, ਸਾਨੂੰ ਬਹੁਤ ਸਾਰੀਆਂ ਜਿਹੜੀਆਂ ਸਾਨੂੰ ਲੋੜ ਆ ਸਟੂਡੈਂਟਸ ਨੂੰ ਇੰਟੈਗਰੇਟ ਕਰਨ ਦੀ ਲੋੜ ਆ, ਉਹਨਾਂ ਲਈ ਫੈਸਿਲਿਟੀ ਚਾਹੀਦੀਆਂ, ਮਗਰ ਜਿਵੇਂ ਯੂਨੋ ਇੰਡੀਆ ਦੇ ਵਿੱਚ ਇਹ ਕਹਿੰਦੇ ਹੁੰਦੇ ਸੀਗੇ ਕਿ ਜਿਸੇ ਤਰ੍ਹਾਂ ਜਿਸ ਤਰ੍ਹਾਂ ਦਾ ਵੋਟਰ ਵੋਟ ਪਾਏਗਾ ਉਸੇ ਤਰ੍ਹਾਂ ਦਾ ਅੱਗੇ ਲੀਡਰ ਮਿਲੇਗਾ, ਅਤੇ ਜਿਵੇਂ ਦਾ ਲੀਡਰ ਹੋਏਗਾ ਉਹੀ ਚੀਜ਼ ਉੱਤੇ ਤੁਸੀਂ ਉਮੀਦ ਕਰ ਸਕਦੇ ਹੋ। ਜੇ ਅਸੀਂ ਅੱਜ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ ਅਸੀਂ ਸਵਾਲ ਕਰਦੇ ਹਾਂ, ਚਾਹੇ ਉਹ ਮਿਊਨਸੀਪੈਲਿਟੀ 'ਚ ਹੋਣ, ਚਾਹੇ ਉਹ MPPs ਨੇ, ਚਾਹੇ ਉਹ MPs ਨੇ, ਜੇ ਉਹਨਾਂ ਨੂੰ ਅਸੀਂ ਇਹ ਕੁਐਸਚਨ ਹੀ ਨਹੀਂ ਕਰਾਂਗੇ ਮੁੱਦਿਆਂ ਉੱਤੇ ਔਰ ਉਹ ਸਾਡੇ ਕੋਲ ਆ ਕੇ ਮੰਦਿਰ ਪਹੁੰਚ ਗਏ ਜਾਂ ਗੁਰਦੁਆਰੇ ਪਹੁੰਚ ਗਏ ਜਾਂ ਆ ਕੇ ਗੁਰਦੁਆਰੇ 'ਚ ਰੋਟੀ ਵੇਲਤੀ ਜਾਂ ਲੰਗਰ 'ਚ ਕੰਮ ਕਰਤਾ ਜਾਂ ਤੁਸੀਂ ਮੰਦਿਰ 'ਚ ਆ ਕੇ ਕੁਛ ਕਰ ਲਿਆ ਜਾਂ ਮਸਜਿਦ 'ਚ ਆ ਕੇ ਕਰ ਲਿਆ, ਜੇ ਇਸੇ ਨਾਲ ਉਹਨਾਂ ਦਾ ਕੰਮ ਚੱਲ ਰਿਹਾ ਤਾਂ ਉਹਨਾਂ ਨੂੰ ਮੁੱਦਿਆਂ ਦੀ ਲੋੜ ਕੀ ਹੈ ਦੱਸਣ ਦੀ? ਸਾਨੂੰ ਵਾਈ ਸ਼ੁੱਡ ਦੇ ਆਨਸਰ ਅਸ ਕਿ ਵੀ ਸਾਡੀ ਯੂਨੀਵਰਸਿਟੀ ਨਹੀਂ ਹੈਗੀ, ਸਾਡੇ ਕੋਲ ਹੋਸਪਿਟਲ ਨਹੀਂ ਹੈਗੇ, ਸਾਡੇ ਕੋਲ ਫੈਡਰਲ ਲੈਵਲ ਦੇ ਉੱਤੇ ਕੀ ਹੋ ਰਿਹਾ ਉਹਦੇ ਬਾਰੇ ਸਾਨੂੰ ਕਿਉਂ ਦੇਰ ਇਜ਼ ਨੋ ਕੁਐਸਚਨ, ਚਾਹੇ ਉਹ ਵੀ ਚੈਰਿਟੀ ਹੈ ਅਸੀਂ ਉਹਨੂੰ ਵੀ ਧਰਮ ਦਾ ਰਾਂ ਦੇ ਦਿੰਦੇ ਹਾਂ, ਅਸੀਂ ਇੱਕਦਮ ਇਕੱਠੇ ਹੋ ਜਾਂਦੇ ਸਾਰੇ ਇਕੱਠੇ, ਨਹੀਂ ਜੀ ਸਾਰਾ ਕੁਛ ਠੀਕ ਹੈ, ਬੇਸ਼ੱਕ ਸਾਡਾ ਸਾਰਿਆਂ ਦੇ ਟੈਕਸਪੇਅਰ ਦਾ ਮਨੀ ਹੈ, ਚਾਹੇ ਉਹਦੇ 'ਚ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਪਾਕਿਸਤਾਨੀ ਹੈ, ਇਜ਼ਰਾਈਲੀ ਹੈ, ਸਾਰਿਆਂ ਦਾ ਪੈਸਾ ਹੈ, ਮਗਰ ਅਸੀਂ ਉਹਦੇ 'ਚ ਵੀ ਡਿਵਾਈਡ ਹੋ ਜਾਂਦੇ ਹਾਂ, ਜੇ ਅਸੀਂ ਕੋਈ ਨੋਮੀਨੇਸ਼ਨ ਲੜਨੀ ਹੈ ਅਸੀਂ ਤਦ ਵੀ ਡਿਵਾਈਡ ਹੋ ਜਾਣਾ ਕਿ ਇਹਦੀ ਬੈਕਗਰਾਊਂਡ ਕੀ ਹੈਗੀ ਆ, ਇਹ ਬੰਦੇ ਦਾ ਧਰਮ ਕੀ ਹੈਗਾ, ਵੋਟ ਇਹਨੂੰ ਪਾਓ, ਠੀਕ ਹੈ, ਇਹ ਇੱਕ ਪ੍ਰਚਲਿਤ ਚੀਜ਼ ਹੋ ਜਾਂਦੀ ਹੈ, ਇਹ ਇੱਕ ਧਰਮ ਨਹੀਂ ਇਹਦੇ 'ਚ ਕਰਦਾ, ਸਾਰੇ ਹੀ ਧਰਮ ਜਿਹੜੇ ਆ ਉਹ ਇਹਦੇ 'ਚ ਰਿਸਪੋਂਸੀਬਲ ਨੇ। ਮਗਰ ਮੁੱਦਾ ਹੀ ਇਸ ਚੀਜ਼ ਦਾ ਆ ਕਿ ਗੱਲ ਅਸੀਂ ਅੱਜ ਮੁੱਦਿਆਂ ਦੀ ਕਰਨੀ ਹੈ, ਅੱਜ ਅਸੀਂ ਬਿਹਤਰੀ ਦੀ ਕਰਨੀ ਹੈ, ਜਾਂ ਅਸੀਂ ਸਿਰਫ ਰਿਲੀਜਨ ਦੇ ਨਾਂ ਦੇ ਉੱਤੇ ਧਰਮ ਦੇ ਨਾਂ ਦੇ ਉੱਤੇ ਅਸੀਂ ਡਿਵਾਈਡ ਹੋ ਕੇ ਉਹਦੀਆਂ ਗੱਲਾਂ ਦੇ ਵਿੱਚ ਲੋਕਾਂ ਦੀਆਂ ਜਿਹੜੀਆਂ ਜਿਹਨੂੰ ਪੋਲੀਟੀਸ਼ਨ ਦੀ ਜਿਹੜੀ ਗੇਮਸ ਆ ਉਹਦੇ ਵਿੱਚ ਅਸੀਂ ਵੜ ਕੇ ਆਪਣਾ ਫਿਊਚਰ ਜਿਹੜਾ ਔਰ ਫਿਊਚਰ ਜਨਰੇਸ਼ਨ ਨੂੰ ਖਰਾਬ ਕਰ ਲੈਣਾ।
ਇੱਕ ਗੱਲ ਹੋਰ ਐਂਡ ਦੇ ਵਿੱਚ ਮੈਂ ਕਹਿਣਾ ਚਾਹੁੰਦਾ ਕਿ ਪੰਜਾਬੀ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ, ਸਜਾਏ ਕਾਲਾ ਪਾਣੀ ਕਿਸੇ ਨੂੰ ਦੇਖਣ ਦਾ ਮੌਕਾ ਮਿਲਾਊਗਾ, ਉੱਥੇ ਨਾਮ ਲਿਖੇ ਹੋਏ ਆ, ਸਭ ਤੋਂ ਜ਼ਿਆਦਾ ਪੰਜਾਬੀ ਨੇ ਕੁਰਬਾਨੀਆਂ ਕੀਤੀਆਂ। ਜਦੋਂ ਦਿਲ ਥੋੜ੍ਹਾ ਜਿਹਾ ਉਹ ਹੋ ਜਾਂਦਾ ਕਿ ਜਦ ਦੇਖ ਰਹੇ ਹਾਂ ਕਿ ਇੰਡੀਆ ਦੀ ਇੰਡੀਪੈਂਡੈਂਸ ਨਾ ਉਹ ਤਾਂ ਮਤਲਬ ਉਹ ਜਿਹੜੀ ਉਹ ਜੋ ਤੁਹਾਨੂੰ ਜੋਸ਼ੀ ਹੋਣੀ ਚਾਹੀਦੀ ਉਹ ਨਹੀਂ ਹਿਲਦੀ ਬਰੈਂਪਟਨ ਦਾ ਖਾਸ ਕੀ, ਇਹ ਤੁਹਾਡਾ ਮੰਨਣਾ ਕੀ ਹੈ ਜੀ?
ਦੇਖੋ ਅਰਵਿੰਦ ਜੀ, ਜਿਵੇਂ ਮੈਂ ਅੱਗੇ ਵੀ ਗੱਲ ਕਰ ਰਿਹਾ ਕਿ ਕਿਤੇ ਨਾ ਕਿਤੇ ਅਸੀਂ ਗਲਤੀ ਕਰ ਰਹੇ ਹਾਂ, ਔਰ ਉਹ ਗਲਤੀ ਇਹ ਹੈ ਕਿ ਸਰਕਾਰਾਂ ਦੀ ਪਰਫੋਰਮੈਂਸ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਜੋ ਕੁਰਬਾਨੀਆਂ ਪੰਜਾਬ ਨੇ ਜਾਂ ਪੰਜਾਬੀਆਂ ਨੇ ਕੀਤੀਆਂ ਨੇ ਉਸ ਮੁਤਾਬਕ ਜੋ ਚੀਜ਼ਾਂ ਜਿਵੇਂ ਦੀਆਂ ਫੈਸਿਲਿਟੀਜ਼ ਜਾਂ ਜੋ ਤਰੀਕੇ ਨਾਲ ਪੰਜਾਬ ਨੂੰ ਟ੍ਰੀਟ ਕੀਤਾ ਜਾਣਾ ਚਾਹੀਦਾ ਸੀਗਾ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ, ਔਰ ਇਹਦੇ 'ਚ ਕੋਈ ਦੁਰਾਏ ਨਹੀਂ ਹੈਗੀ। ਮਗਰ ਪੰਜਾਬੀ ਕਿਹੜਾ ਲੀਡਰ ਆ ਜਿਹਨੇ ਪੰਜਾਬ ਲਈ ਕੋਈ IIT ਦੀ ਮੰਗ ਕੀਤੀ ਹੈ, ਜਾਂ ਪੰਜਾਬ ਦਾ ਕਿਹੜਾ ਲੀਡਰ ਆ ਜਿਹਨੇ ਯੂਨੋ ਕੋਈ ਮੇਜਰ ਚੀਜ਼ਾਂ ਮੰਗੀਆਂ ਕਿ ਇੰਟਰਨੈਸ਼ਨਲ ਏਅਰਪੋਰਟਸ ਮੰਗੇ ਆ, ਉੱਥੇ ਤਾਂ ਅਸੀਂ ਧਰਮ ਦੇ ਨਾਂ 'ਤੇ ਵੱਖਰੇ ਵੱਖਰੇ ਹੋ ਜਾਂਦੇ ਹਾਂ। ਸੋ ਸਵਾਲ ਇਹ ਹੈਗਾ ਕਿ ਤੁਸੀਂ ਫਸਟ ਡਿਫੈਂਸ ਮਿਨਿਸਟਰ ਸਵਰਨ ਸਿੰਘ ਸਿੱਖ ਵੀ ਸੀਗੇ ਪੰਜਾਬੀ ਵੀ ਸੀਗੇ, ਓਕੇ, ਉਹਨਾਂ ਨੇ ਪੰਜਾਬ ਲਈ ਕੀ ਕੀਤਾ, ਜਾਂ ਪਿਛਲੀਆਂ ਇੰਨੀਆਂ ਸਰਕਾਰਾਂ ਪਿਛਲੇ 30-40 ਸਾਲ ਤੋਂ ਜਿਹੜੀਆਂ ਸਰਕਾਰਾਂ ਆਈਆਂ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਚਾਹੇ ਉਹ ਬਾਦਲਾਂ ਦੀ ਸਰਕਾਰ ਸੀਗੀ, ਉਹਨਾਂ ਨੇ ਪੰਜਾਬ ਨੂੰ ਕੀ ਖਾਸ ਦਵਾਇਆ? ਸੋ ਜਿਵੇਂ ਦੀ ਚੀਜ਼ ਗੱਲ ਇਹ ਆ, ਜੇ ਤੁਸੀਂ ਧਰਮ ਦੇ ਨਾਂ 'ਤੇ ਵੰਡੇ ਰਹਿਣਾ ਆ ਤਾਂ ਤੁਹਾਨੂੰ ਧਰਮ ਦੇ ਵਿੱਚ ਹੀ ਲੋਕ ਜਿਹੜੇ ਪੋਲੀਟੀਸ਼ਨ ਆ ਉਹਨਾਂ ਨੇ ਗਵਾ ਦੇਣਾ, ਉਹਦੇ 'ਚ ਹੀ ਤੁਹਾਨੂੰ ਇਹਨਾਂ ਤੁਹਾਨੂੰ ਘੁਮਾਈ ਰੱਖਣਾ, ਔਰ ਮੁੱਦਿਆਂ ਦੀ ਜਿਹੜੀ ਆ ਗੱਲ ਤੁਸੀਂ ਕਰਨੀ ਨਹੀਂ। ਸੇਮ ਚੀਜ਼ ਇੱਥੇ ਹੋ ਰਹੀ ਆ, ਯੂਨੀਵਰਸਿਟੀ ਦੀ ਆਪਾਂ ਗੱਲ ਨਹੀਂ ਕਰਦੇ, ਔਰ ਜੇ ਉੱਥੇ ਯੂਨੀਵਰਸਿਟੀ ਦੀ ਵੀ ਗੱਲ ਕਰਦੇ ਹਾਂ, ਅਸੀਂ ਪਾਰਟੀਆਂ ਨੂੰ ਵੀ ਜੋੜਤਾ ਕਿ ਇਹ ਲਿਬਰਲ ਪਾਰਟੀ ਆ ਜੀ, ਇਹਦੇ 'ਚ ਸਾਡੇ ਇਹ ਜੀ ਸਿੱਖਾਂ ਦੀ ਪਾਰਟੀ ਆ, ਇਹ ਸਾਡੇ ਲਈ ਚੰਗੀ ਆ, ਇਹ ਉਹਦੇ ਲਈ ਚੰਗੀ ਆ, ਇਹ ਕੰਜ਼ਰਵੇਟਿਵ ਆ, ਇਹ ਫਲਾਣੇ ਲਈ ਚੰਗੀ ਆ, ਮੁੱਦੇ ਅਸੀਂ ਪਾਰਟੀ ਦੇ ਪੋਲਿਸੀਜ਼ ਦੀ ਤਾਂ ਗੱਲ ਹੀ ਨਹੀਂ ਹੁੰਦੀ। ਸੋ ਇਹ ਪ੍ਰੋਬਲਮ ਹੈਗੀ ਆ। ਬਹੁਤ ਬਹੁਤ ਧੰਨਵਾਦ ਅਰਵਿੰਦ ਜੀ, ਤੁਸੀਂ ਸਾਡੇ ਨਾਲ ਜੁੜੇ ਹੋ, ਸਾਡੇ ਨਾਲ ਹੋਰ ਕਾਲਰ ਵੀ ਜੁੜ ਚੁੱਕੇ ਆ, ਐਕਚੁਲੀ ਲਾਸਟ ਡਿਜਿਟ ਹੈਗੇ 6708। ਤੁਸੀਂ ਰੇਡੀਓ ਜ਼ਿੰਦਾਬਾਦ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਤੁਸੀਂ ਔਨ ਦਾ ਏਅਰ ਹੋ ਜੀ। 6708 ਅਤੇ ਕਾਲ ਉਹਨਾਂ ਦੀ ਸ਼ਾਇਦ ਡਰੋਪ ਹੋ ਗਈ ਹੈ। ਅਸੀਂ ਇੱਥੇ ਹੁਣ ਇੱਕ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਇਹ ਮੁੱਦਾ ਅਸੀਂ ਇੱਥੇ ਹੀ ਛੱਡਦੇ ਹਾਂ ਵਿਦ ਇਸ ਉਮੀਦ ਦੇ ਨਾਲ ਕਿ ਅਸੀਂ ਆਪਣੇ ਘਰਾਂ ਦੇ ਵਿੱਚ ਇਹ ਜ਼ਰੂਰ ਵਿਚਾਰ ਕਰਾਂਗੇ ਕਿ ਕੀ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਫ਼ਰਤ ਦੇ ਨਾਲ ਵੱਡੇ ਕਰ ਰਹੇ ਹਾਂ। ਬੇਸ਼ੱਕ ਉਹ ਕੈਨੇਡੀਅਨ ਯੂਨੀਵਰਸਿਟੀ ਜਾਣਗੇ, ਕੈਨੇਡੀਅਨ ਬਣ ਜਾਣਗੇ, ਮਗਰ ਕੀ ਉਹ ਭਾਈਚਾਰੇ ਦੇ ਵਿੱਚ ਹਿੰਦੂ ਮੁਸਲਿਮ ਸਿੱਖ ਈਸਾਈ ਵਾਲਾ ਜਿਹੜਾ ਸਾਡਾ ਇੱਕ ਭਾਈਚਾਰਾ ਸੀਗਾ ਉਹਦੇ ਨਾਲ ਉਹ ਰਹਿਣ ਦੇ ਕਾਬਲ ਰਹਿਣਗੇ, ਜਾਂ ਉਹ ਹਰ ਮੁੱਦੇ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਧਰਮ ਦੇ ਨਾਲ ਜੋੜ ਦੇਣਗੇ, ਔਰ ਸਾਨੂੰ ਕੰਟੀਨਿਊਸਲੀ ਅੱਗੇ ਡਿਵਾਈਡ ਕਰਦੇ ਰਹਿਣਗੇ, ਔਰ ਅਸੀਂ ਉਹਨਾਂ ਦੀ ਡਿਵੀਜ਼ਨ ਦੇ ਬੇਸ ਦੇ ਉੱਤੇ ਆਪਣਾ ਆਪ ਜਿਹੜਾ ਆ ਉਹਦਾ ਮੂਰਖ ਬਣਾਉਂਦੇ ਰਹਾਂਗੇ। ਜਾਂ ਸਾਨੂੰ ਅੱਜ ਲੋੜ ਆ ਕਿ ਅਸੀਂ ਜਾਗਰਤ ਹੋਈਏ, ਅਸੀਂ ਆਵਾਜ਼ ਦਈਏ ਕਿ ਸਾਨੂੰ ਧਰਮ ਦੇ ਨਾਂ 'ਤੇ ਨਾ ਵੰਡਿਆ ਜਾਏ, ਮੁੱਦਿਆਂ ਦੀ ਗੱਲ ਮੁੱਦਿਆਂ ਦੇ ਉੱਤੇ ਕੀਤੀ ਜਾਏ। ਸਾਡੇ ਨਾਲ ਇੱਕ ਕਾਲਰ ਹੋਰ ਵੀ ਜੁੜ ਚੁੱਕਿਆ, ਜੈਰਤ ਜੀ, ਤੁਸੀਂ ਔਨ ਦਾ ਏਅਰ ਹੋ, ਪਲੀਜ਼ ਰੇਡੀਓ ਜ਼ਿੰਦਾਬਾਦ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਔਰ ਕਿਉਂਕਿ ਤੁਹਾਡੇ ਕਿਹੜੇ ਮੈਂ ਵਿਊ ਸੁਣੇ ਆ, ਬਹੁਤ ਅੱਛੇ ਆ ਔਰ ਸਹੀ ਆ, ਉਹਦੇ 'ਚ ਕੋਈ ਕਮੀ ਨਹੀਂ ਹੈ। ਮੈਨੂੰ ਨਹੀਂ ਪਤਾ ਕਿ ਮੈਂ ਤੁਹਾਡੇ ਬਾਰੇ ਬਹੁਤਾ ਨਹੀਂ ਜਾਣਦਾ, ਮੈਂ ਥੋੜਾ ਜਿਹਾ ਆਪਣੇ ਆਪ ਨੂੰ ਇੰਟਰੋਡਿਊਸ ਕਰਦਾ। ਮੈਨੂੰ ਇੱਥੇ ਆਏ ਨੂੰ 52-53 ਸਾਲ ਹੋ ਗਏ, ਔਰ ਮੈਂ ਕਮਿਊਨਿਟੀ ਦੇ ਵਿੱਚ ਕਾਫੀ ਕੰਮ ਕੀਤਾ ਕਿ ਕਿਹੜੀ ਕਮਿਊਨਿਟੀ ਸੋਚ ਨਹੀਂ ਸਕਦੀ ਸੀ, ਪਰ ਅਸੀਂ ਇਹਨਾਂ ਮੇਨ ਸਟ੍ਰੀਮ ਨੂੰ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਯੂਜ਼ ਕਰਨਾ, ਤੁਹਾਡੀ ਆਪਣੀ ਕਮਿਊਨਿਟੀ ਕਿਹੜੀ ਹੈ ਉਹੀ ਤੁਹਾਨੂੰ ਯੂਜ਼ ਕਰਦੀ ਹੈ। ਔਰ ਕਿਸੇ ਵੀ ਧਰਮ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਹ ਤੁਹਾਡੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ, ਕਿਉਂਕਿ ਮੈਂ ਕਿਸੇ ਧਰਮ ਨੂੰ ਜ਼ਿਆਦਾ ਸਪੋਰਟ ਨਹੀਂ ਕਰਦਾ। ਔਰ ਕਿੰਨੀ ਅਸੀਂ ਕੰਮ ਇੱਥੇ ਕੀਤਾ, ਤੁਸੀਂ ਤੁਹਾਡੇ ਕੋਲ ਟਾਈਮ ਖਤਮ ਹੋ ਜਾਏਗਾ। ਅਸੀਂ ਕਿਸ ਵਕਤ ਮੈਡਮ ਇੰਦਰਾ ਗਾਂਧੀ ਇਸ ਤੱਕ ਆਈ ਆ, ਇੰਨੀ ਲੋਬੀ ਕਰਕੇ ਏਅਰ ਇੰਡੀਆ, ਸਟੇਟ ਬੈਂਕ ਆਫ ਇੰਡੀਆ, ਮੈਂ ਨਕੋਈ ਦੇ ਵਿੱਚ ਪ੍ਰੈਜੀਡੈਂਟ ਸੀ, ਨਕੋਈ ਸੁਣੀ ਅੰਬਰੈਲਾ ਐਸੋਸੀਏਸ਼ਨ ਸੀ, 32 ਚੈਪਟਰ ਸੀਗੇ ਕ੍ਰੋਸ ਕੈਨੇਡਾ, ਉਹ ਅੱਜ ਕੱਲ ਖਤਮ ਹੋ ਗਈ ਹੈ। ਔਰ ਉਸਨੇ ਬੜੀ ਲੋਬੀ ਕੀਤੀ ਆ, ਇੰਡੋ ਕੈਨੇਡਾ ਚੈਂਬਰ ਇਹਨਾਂ ਨੇ ਇੰਨੀ ਨਹੀਂ ਕੀਤੀ, ਇਹਨਾਂ ਨੇ ਸਿਰਫ ਆਪਣਾ ਨਾਂ ਚਮਕਾਉਣ ਵਾਸਤੇ ਕੀਤੀ ਆ, ਪਰ ਕਮਿਊਨਿਟੀ ਦੀ ਇੰਨੀ ਮਦਦ ਨਹੀਂ ਕੀਤੀ। ਹੋਰ ਵੀ ਆ ਕਈ ਚੀਜ਼ਾਂ ਅਸੀਂ ਬਣਾਈਆਂ ਔਰ ਕਿਹਦੇ ਚ ਮੈਂ ਸਮਝਦਾ ਕੋਈ ਇੰਨੀ ਜ਼ਰੂਰਤ ਨਹੀਂ ਹੈ। ਤੁਹਾਡੇ ਆਪਣੇ ਹੀ ਲੋਕ ਉਹ ਸਮਝਦੇ ਆ ਕਿ ਅਸੀਂ ਧਰਮ ਨੂੰ ਸਪੋਰਟ ਨਹੀਂ ਕਰਦੇ, ਇਸੇ ਕਰਕੇ ਤੁਹਾਡੇ ਅਗੇਂਸਟ ਤੁਹਾਡੀਆਂ ਲਿੱਤਾਂ ਕਰਨ ਤੁਹਾਨੂੰ ਬਦਨਾਮ ਕਰਨਗੇ। ਦੈਟਸ ਇਟ ਹੈਪਨ ਵਿਦ ਮੀ। ਔਰ ਮੈਂ 20-22 ਸਾਲ ਕੰਮ ਕੀਤਾ ਔਰ ਫਲੈਗ ਹੋਸਟਿੰਗ ਦੇ ਤੁਹਾਨੂੰ ਮੈਂ ਸਾਫ ਦੱਸਾਂ, ਮੈਂ ਪਹਿਲਾ ਬੰਦਾ ਸੀ ਤੇ ਮਿਸਟਰ ਸਹਿਗਲ ਨਾਲ ਮੈਂ ਗੱਲ ਕੀਤੀ। ਮਿਸਟਰ ਸਹਿਗਲ ਹਾਈ ਕਮਿਸ਼ਨ ਸੀ ਇੰਡੀਆ ਦੇ ਉਸ ਵਕਤ, ਕਿ ਵੀ ਏਦਾਂ ਦਾ ਦੂਜੀਆਂ ਕਮਿਊਨਿਟੀਆਂ ਕਰਦੀ ਅਸੀਂ ਵੀ ਕਰਨਾ, ਕਿਉਂ ਸਾਡੀ ਕਮਿਊਨਿਟੀ ਜਿਹੜੀ ਹੈ ਬੜੀ ਡਿਵਾਈਡਡ ਆ। ਉਹਨਾਂ ਨੇ ਬੜਾ ਸਪੋਰਟ ਕੀਤਾ, ਉਹਨਾਂ ਨੇ ਮੈਨੂੰ ਥਾਮਸ ਬਾਟਾ ਨੂੰ ਇੰਟਰੋਡਿਊਸ ਕੀਤਾ। ਥਾਮਸ ਬਾਟਾ ਦਾ ਨਾਂ ਤੁਸੀਂ ਸੁਣਿਆ ਹੀ ਹੋਣਾ
ਜੀ ਜੀ।
ਉਹਨਾਂ ਨੂੰ ਇੰਟਰੋਡਿਊਸ ਕੀਤਾ ਤੇ ਮਿਸਟਰ ਖਾਨ ਭੁਵਨੇਸ਼ਵਰ ਮਲਹੋਤਰਾ ਸੀ। ਮਿਸਟਰ ਖਾਨ ਉਹਨਾਂ ਦੇ ਗ੍ਰੈਂਡ ਫਾਦਰ ਮਹਾਤਮਾ ਗਾਂਧੀ ਦੇ ਬੜੇ ਫਾਲੋਅਰ ਸੀ, ਉਹ ਬੜੀ ਰਿਸਪੈਕਟੇਬਲ ਫੈਮਿਲੀ ਫਰੋਮ ਹੈਦਰਾਬਾਦ, ਉਹ ਵੈਲ ਟੂ ਡੂ ਫੈਮਿਲੀ ਹੈ, ਸਾਰੇ ਅੱਛੇ। ਉਹਨਾਂ ਦੇ ਨਾਲ ਮੈਂ 84 ਦੇ ਵਿੱਚ ਪਹਿਲੀ ਦਫਾ ਪਬਲਿਕ ਪਲੇਸ ਦੇ ਉੱਤੇ ਇੰਡੀਆ ਦਾ ਫਲੈਗ ਹੋਸਟਿੰਗ ਕੀਤਾ, ਕਦੀ ਕੈਨੇਡਾ ਚ ਨਹੀਂ ਹੁੰਦਾ ਸੀ। 8-9 ਸਾਲ ਕੀਤਾ, ਕੁਛ ਕਮਿਊਨਿਟੀ ਦੇ ਜਿਹੜੇ ਹੈ ਨਾ ਰਸਤਾ ਆਪਣਾ ਭੁੱਲੇ, ਉਹਨਾਂ ਨੇ ਆਣ ਕੇ ਗੜਬੜ ਕਰਨੀ ਸ਼ੁਰੂ ਕਰ ਦਿੱਤੀ। ਔਰ ਕੌਂਸਲ ਜਨਰਲ ਨੇ ਕਾਫੀ ਵੀ ਸਪੋਰਟ ਕੀਤਾ, ਉਹਦੇ ਬਾਅਦ ਫਿਰ ਪਨੋਰਾਮਾ ਸ਼ੁਰੂ ਹੋਇਆ। ਇਹ ਮੇਰੀ ਹਿਸਟਰੀ ਆ, ਮੈਂ ਤੁਹਾਨੂੰ ਸਲੂਟ ਕਰਦਾ, ਤੁਸੀਂ ਇਹ ਰੱਖੋ ਅਸੀਂ ਸਭ ਇੱਕੋ ਹੀ ਹੈ। ਅਸੀਂ ਇਹ ਨਹੀਂ ਕਰ ਸਕਦੇ ਕਿ ਦੇਖੋ ਜੀ ਪੰਜਾਬੀਆਂ ਦੀ ਇੰਨੀ ਕੰਟਰੀਬਿਊਸ਼ਨ ਹੈ, ਉਹਨਾਂ ਨੇ ਆਹ ਕਰਤਾ ਤੇ ਉਹਨਾਂ ਨੇ ਆਹ ਕਰਤਾ, ਫਸਟ ਵਰਲਡ ਵਾਰ ਜਿੱਤ ਲਈ ਤੇ ਸੈਕੰਡ ਵਰਲਡ ਵਾਰ ਜਿੱਤ ਲਈ। ਮੈਂ ਇਹਦੇ ਚ ਬਿਲੀਵ ਨਹੀਂ ਕਰਦਾ ਕਿ ਵੀ ਇਹ ਰੋਂਗ ਹਿਸਟਰੀ ਆ, ਉਹ ਪ੍ਰੋਪਗੈਂਡਾ ਕਰਨਾ ਉਹ ਗਲਤ ਹੈ। ਆਉਣ ਵਾਲੇ ਸਾਡੇ ਬੱਚੇ ਕਿਲੇ ਹਿਸਟਰੀ ਪੜ੍ਹਨਗੇ, ਉਹ ਕੀ ਸੋਚਣਗੇ ਕਿ ਸਾਡੇ ਕਿਹੜੇ ਬਜ਼ੁਰਗ ਆ ਉਹ ਕਹਿੰਦੇ ਸੀ, ਤੇ ਬਸ ਇਹ ਉਹ ਟਰੂ ਸਟੋਰੀ ਨਹੀਂ ਹੈ। ਇਸੇ ਮੈਂ ਟਾਈਮ ਲੈਂਦਾ ਹੋਇਆ ਆਈ ਰੀਲੀ ਐਪਰੀਸ਼ੀਏਟ ਔਰ ਸਲੂਟ ਕਰਦਾ, ਤੁਹਾਡੇ ਬਹੁਤ ਅੱਛੇ ਵਿਚਾਰ ਨੇ।
ਥੈਂਕ ਯੂ ਜੈਰੋ ਜੀ, ਰੇਡੀਓ ਜ਼ਿੰਦਾਬਾਦ ਤੇ ਤੁਸੀਂ ਵਿਚਾਰ ਦਿੱਤੇ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਇੱਕ ਹੋਰ ਵੀ ਕਾਲਰ ਜੁੜ ਚੁੱਕੇ ਆ, ਹਰਕੀਰਤ ਸਿੰਘ ਜੀ, ਤੁਸੀਂ ਔਨ ਦਾ ਏਅਰ ਹੋ ਰੇਡੀਓ ਜ਼ਿੰਦਾਬਾਦ ਤੇ, ਤੁਹਾਡਾ ਬਹੁਤ ਬਹੁਤ ਸਵਾਗਤ।
ਹੈਲੋ,
ਹਾਂਜੀ ਹਰਕੀਰਤ ਜੀ, ਤੁਸੀਂ ਔਨ ਦਾ ਏਅਰ ਹੋ, ਤੁਹਾਡਾ ਬਹੁਤ ਬਹੁਤ ਸਵਾਗਤ।
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਜੀ?
ਠੀਕ ਹੈ ਜੀ।
ਅੱਜ ਦਾ ਜਿਹੜਾ ਆਪਣਾ ਮੁੱਦਾ ਤੁਸੀਂ ਜਿਹੜਾ ਚੱਕਿਆ, ਆਈ ਥਿੰਕ ਉਹ ਅੱਜ ਦੇ ਟੂਡੇਜ਼ ਵਰਲਡ 'ਚ ਅੱਜ ਸਪੈਸ਼ਲੀ ਆਪਣੀ ਕਮਿਊਨਿਟੀਜ਼ ਨੂੰ ਲੈ ਕੇ, ਇੰਡੀਅਨਸ ਨੂੰ ਲੈ ਕੇ, ਦੈਟਸ ਦੀ ਮੋਸਟ ਰੈਲੇਵੈਂਟ ਟੌਪਿਕ।
ਥੈਂਕ ਯੂ ਜੀ।
ਬਿਕੋਜ਼ ਦੀ ਐਸੈਂਸ ਜਿਹੜੇ ਆਪਣੇ ਬਜ਼ੁਰਗਾਂ ਦਾ, ਫਰੀਡਮ ਫਾਈਟਰਸ ਦਾ, ਹੈ ਨਾ, ਜਦੋਂ ਆਪਾਂ ਇੰਡੀਪੈਂਡੈਂਸ ਲਈ ਹੈ, 200 ਸਾਲ ਆਪਾਂ ਅੰਗਰੇਜ਼ਾਂ ਨਾਲ ਲੜਾਈ ਕੀਤੀ ਤੇ ਸਾਰਾ ਕੁਝ, ਦਾ ਬੇਸਿਕ ਐਸੈਂਸ ਆਫ ਆਰ ਫਰੀਡਮ ਆਫ ਬੀਇੰਗ ਇੰਡੀਅਨ ਵਾਸ ਯੂਨਿਟੀ ਐਂਡ ਡਾਇਵਰਸਿਟੀ। ਆਈ ਥਿੰਕ ਅੱਜ ਦੇ ਟਾਈਮ 'ਚ ਆਹ ਇਹ ਚੀਜ਼ ਬਹੁਤ ਜ਼ਿਆਦਾ ਡਾਇਲਿਊਟ ਹੋ ਗਈ ਹੈ, ਚਾਹੇ ਆਪਣੇ ਔਰ ਲੀਡਰਸ ਨੇ, ਚਾਹੇ ਸਾਡੀ ਡਿਫਰੈਂਸ਼ੀਏਸ਼ਨ ਰਿਲੀਜੀਅਸ ਲਾਈਨਸ ਤੇ ਹੋ ਗਈ ਹੈ। ਬਿਕੋਜ਼ ਅਸੀਂ ਦੇਖਦੇ ਹਾਂ, ਚਾਹੇ ਉਹ ਕੈਨੇਡਾ, ਚਾਹੇ ਉਹ ਇੰਡੀਆ, ਕਿ ਮੋਰ ਔਰ ਲੈਸ ਸਾਨੂੰ ਜਿਹੜੀ ਚੀਜ਼ ਫੀਡ ਕੀਤੀ ਜਾਂਦੀ ਹੈ, ਬਹੁਤ ਜ਼ਿਆਦਾ ਵੋਟ ਬੈਂਕ ਪੋਲੀਟਿਕਸ ਅੱਜ ਦੀ ਡੇਟ ਤੇ ਬਹੁਤ ਜ਼ਿਆਦਾ ਹੋ ਗਈ ਹੈ ਜੀ। ਤੇ ਰਿਲੀਜੀਅਸ ਡਿਵਾਈਡ ਬਹੁਤ ਹੈ, ਰਾਦਰ ਦੈਨ ਮਾਈਨੋਰਿਟੀਜ਼ ਨੂੰ ਲੈ ਕੇ, ਹੈ ਨਾ ਜੀ, ਮੈਜੋਰਿਟੇਰੀਅਨਿਜ਼ਮ ਹੋ ਗਿਆ, ਚਾਹੇ ਮਾਈਨੋਰਿਟੀਜ਼ ਨੂੰ ਲੈ ਕੇ ਸਾਨੂੰ ਜੋ ਫੀਡ ਦਿੱਤੀ ਜਾਂਦੀ ਹੈ, ਚਾਹੇ ਉਹ ਮੀਡੀਆ ਹੈ, ਸੋਸ਼ਲ ਮੀਡੀਆ ਹੈ, ਚਾਹੇ ਸਾਡੇ ਲੀਡਰਸ ਨੇ। ਸੋ ਵਟ ਆਈ ਬਿਲੀਵ ਇਜ਼ ਕਿ ਸਾਡੀ ਜਿਹੜੀ ਡਿਸਕਸ਼ਨਸ ਹੋਣੀਆਂ ਚਾਹੀਦੀਆਂ ਨੇ, ਉਹ ਇਨਫਰਾਸਟ੍ਰਕਚਰ, ਐਜੂਕੇਸ਼ਨ ਤੇ ਡਿਵਲਪਮੈਂਟ ਤੇ ਹੋਣੀ ਚਾਹੀਦੀ ਹੈ, ਰਾਦਰ ਦੈਨ ਔਨ ਆਈਡੀਓਲੋਜੀਕਲ ਬਿਲੀਵਸ।
ਐਬਸੋਲੂਟਲੀ,
ਯਾ। ਸੋ ਆਈ ਬਿਲੀਵ ਕਿ ਦਿਸ ਇਜ਼ ਵਟ ਸ਼ੁੱਡ ਬੀ ਦ ਟੌਪਿਕ ਆਫ ਕੰਸਰਨ, ਰਾਦਰ ਦੈਨ ਕਿ ਅਸੀਂ ਆਹ ਕਰਤਾ, ਸਾਡੀ ਕਮਿਊਨਿਟੀ ਨੇ ਇਹ ਕਰਤਾ, ਉਸ ਕਮਿਊਨਿਟੀ ਨੂੰ ਲੈ ਕੇ ਜਾਂ ਪਰਟੀਕੁਲਰ ਕਮਿਊਨਿਟੀਜ਼ ਨੂੰ ਲੈ ਕੇ ਸਾਡਾ ਆਪਣਾ ਡਿਫਰੈਂਸੀਏਸ਼ਨ ਹੈ, ਚਾਹੇ ਉਹ ਅਸੀਂ ਆਪਣੀ ਵੀ ਗੱਲ ਕਰਦੇ ਹਾਂ। ਸੋ ਦੈਟ ਇਜ਼ ਸਮਥਿੰਗ ਵਿਚ ਸ਼ੁੱਡ ਬੀ ਅਵੋਇਡਿਡ, ਬਿਕੋਜ਼ ਬੀਇੰਗ ਇੰਡੀਅਨ ਐਂਡ ਬੀਇੰਗ ਦ ਆਈਡੀਆ ਆਫ ਇੰਡੀਪੈਂਡੈਂਸ ਇਜ਼ ਐਨ ਆਲ ਇਨਕਲੂਸਿਵ ਗਰੋਥ, ਰਾਦਰ ਦੈਨ ਯੂ ਨੋ ਕਿ ਅਸੀਂ ਆਹ ਕਰਤਾ, ਆਪਣੇ ਯੂ ਨੋ ਆਪਣਾ ਆਈ ਨੂੰ ਜਾਂ ਮੈਂ ਆਹ ਕਰਤਾ, ਇਹ ਚੀਜ਼ ਬੰਦੇ ਨੂੰ ਇਸ ਚੀਜ਼ ਤੋਂ ਵੱਖ ਹੋ ਕੇ, ਵੀ ਸ਼ੁੱਡ ਆਲ ਬੀ ਇਨ ਆਲ ਦਿਸ, ਵੀ ਸ਼ੁੱਡ ਆਲ ਬੀ ਇਨ ਦਿਸ ਟੂਗੈਦਰ, ਦੈਟਸ ਵਾਟ।
ਥੈਂਕ ਯੂ ਹਰਕੀਰਤ ਜੀ, ਤੁਹਾਡੇ ਯੂ ਨੋ ਸੇਮ, ਤੁਸੀਂ ਬਹੁਤ ਹੀ ਵਧੀਆ ਜਿਹੜੀ ਆ ਗੱਲ ਕੀਤੀ ਆ। ਵੇਖੋ, ਸਾਡਾ ਫੋਕਸ ਜਿਹੜਾ ਆ ਉਹ ਹੋਣਾ ਚਾਹੀਦਾ ਆ ਕਲੈਕਟਿਵਲੀ, ਰਿਗਾਰਡਲੈਸ ਕਿ ਕਿਹੜਾ ਧਰਮ ਆ, ਕਿਹਨੂੰ ਅਸੀਂ ਬਿਲੋਂਗ ਕਰਦੇ ਹਾਂ, ਸਾਡੇ ਕੁਆਲਿਟੀ ਨੂੰ, ਠੀਕ ਹੈ, ਸਾਡੀਆਂ ਜਿਹੜੀਆਂ ਬੇਸਿਕ ਨੀਡਸ ਨੇ, ਸਾਡੀ ਇੰਟੈਗਰੇਸ਼ਨ ਜਿਹੜੀ ਆ ਸਾਡੀ ਐਜ਼ ਕੈਨੇਡੀਅਨ, ਸਾਡੀ ਯੂਨੋ ਐਜੂਕੇਸ਼ਨ ਫੈਸਿਲਿਟੀ, ਸਾਡੀ ਸੇਫਟੀ, ਸਾਡਾ ਯੂਨੋ ਬੱਚਿਆਂ ਦਾ ਫਿਊਚਰ, ਇਹ ਜਿਹੜੀਆਂ ਚੀਜ਼ਾਂ ਨੇ ਉਹਦੇ ਉੱਤੇ ਸਾਡਾ ਜਿਹੜਾ ਫੋਕਸ ਹੋਣਾ ਚਾਹੀਦਾ। ਔਰ ਸਾਨੂੰ ਕੋਈ ਵੀ ਜਿਹੜੀਆਂ ਧਾਰਮਿਕ ਤਾਕਤਾਂ ਨੇ, ਕੋਈ ਵੀ ਹੋਣ, ਕਿਤੇ ਆਉਂਦੀਆਂ ਵੀ ਹੋਣ, ਉਹ ਸਾਨੂੰ ਇਸ ਬੇਸ ਦੇ ਉੱਤੇ ਸਾਡੇ ਜਿਹੜੇ ਆ ਦਿਮਾਗ ਨਾ ਬ੍ਰੇਨ ਵਾਸ਼ ਕਰਨ ਬਾਈ ਟੈਲਿੰਗ ਦਿਸ ਕਿ ਅਸੀਂ ਯੂਨੋ ਆਹ ਕਮਿਊਨਿਟੀ ਜਾਂ ਰਿਲੀਜਨ ਜਿਹੜਾ ਇਹ ਸੁਪੀਰੀਅਰ ਜਾਂ ਇਹਦੀਆਂ ਯੂਨੋ ਦਿਸ ਇਜ਼ ਵਾਟ ਇਟ ਇਜ਼, ਉਹਦੇ ਨਾਲ ਡਿਵੀਜ਼ਨ ਜਿਹੜੀ ਆ ਵੱਧਦੀ ਆ। ਤੁਸੀਂ ਕਾਲ ਕੀਤੀ ਆ, ਬਹੁਤ ਬਹੁਤ ਧੰਨਵਾਦ, ਅਤੇ ਰੇਡੀਓ ਜ਼ਿੰਦਾਬਾਦ 'ਤੇ ਤੁਹਾਡਾ ਸਵਾਗਤ ਔਰ ਧੰਨਵਾਦ, ਔਰ ਇਸੇ ਤਰ੍ਹਾਂ ਜੁੜੇ ਰਹੋ। ਹੁਣ ਸਾਨੂੰ ਕਮਰਸ਼ੀਅਲ ਬ੍ਰੇਕ ਲੈਣ ਦਾ ਜਿਹੜਾ ਇਸ਼ਾਰਾ ਹੋ ਗਿਆ, ਅਸੀਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਤੁਹਾਡੇ ਨਾਲ ਰੇਡੀਓ ਜ਼ਿੰਦਾਬਾਦ 'ਤੇ ਜੁੜਦੇ ਹਾਂ। ਸਟੂਡੀਓ ਦਾ ਫੋਨ ਨੰਬਰ ਹੈਗਾ 416-620-1778, ਇਸੇ ਤਰ੍ਹਾਂ ਸੁਣਦੇ ਰਹੋ ਰੇਡੀਓ ਜ਼ਿੰਦਾਬਾਦ।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ, ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ, ਗੱਲ ਕੀ ਆਟੋ, ਹੋਮ, ਲਾਈਫ, ਟਰੈਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 ਮੀਟਰ ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਸ਼ੁਕਰ ਕਰੀ ਦਾ ਸ਼ਿਕਵੇ ਨਾ ਕਰੀਏ, ਪੈਸੇ ਪਿੱਛੇ ਗਹਿਣੇ ਨਾ ਜ਼ਮੀਰ ਧਰੀਏ। ਸ਼ੁਕਰ ਕਰੀ ਦਾ ਸ਼ਿਕਵੇ ਨਾ ਕਰੀਏ, ਪੈਸੇ ਪਿੱਛੇ ਗਹਿਣੇ ਨਾ ਜ਼ਮੀਰ ਧਰੀਏ। ਕਿੰਨਾ ਦਿੱਤਾ ਥੋੜਾ ਹਜੇ ਰੱਜ ਦੇਣੀ ਬੰਦੇ ਯਾਰੋ ਜੇਬਾਂ ਭਰਦੇ। ਹੋ ਜਿੰਨਾ ਰੱਬ ਦਿੱਤਾ ਏ ਜੇ ਇੰਨਾ ਵੀ ਨਾ ਦਿੰਦਾ ਫਿਰ ਕੀ ਕਰਦੇ।
ਨਹੀਂ ਕਰਦੇ।
ਰੇਡੀਓ ਜ਼ਿੰਦਾਬਾਦ ਅਤੇ ਸਾਰੇ ਹੀ ਸੁਣਨ ਵਾਲਿਆਂ ਦਾ ਵਾਪਸ ਬਹੁਤ ਬਹੁਤ ਧੰਨਵਾਦ ਔਰ ਸਵਾਗਤ। ਹੁਣ ਅਸੀਂ ਵੱਧਦੇ ਹਾਂ ਉਸ ਮੁੱਦੇ 'ਤੇ ਜਿਹੜਾ ਬਹੁਤ ਹੀ ਦੁਖਦਾਈ, ਇੱਕ ਦਿਨ ਦੇ ਵਿੱਚ 26 ਸਾਲਾ ਔਰਤ ਕੰਮ ਕਰਕੇ ਘਰ ਵਾਪਸ ਪਰਤਦੀ ਹੈ ਔਰ ਬੇਸਮੈਂਟ ਆਪਣੀ ਗਰਾਜ ਵਿੱਚ ਗੱਡੀ ਖੜ੍ਹੀ ਕਰਦਿਆਂ ਉਹਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਕੀ ਕਸੂਰ ਹੈ ਪਤਾ ਨਹੀਂ। ਦਿਨ ਦਿਹਾੜੇ 6:30 ਸ਼ਾਮ ਨੂੰ ਇੱਕ ਲੜਕਾ ਬਟਾਲੇ ਏਰੀਏ ਦਾ ਬੜੀਆਂ ਉਮੀਦਾਂ ਦੇ ਨਾਲ ਕੈਨੇਡਾ ਦੇ ਵਿੱਚ ਮਾਂ ਬਾਪ ਨੇ ਸਦਰਾਂ ਦੇ ਨਾਲ ਉਹਨੂੰ 22 ਸਾਲ ਦਾ ਨੌਜਵਾਨ ਸੂਰਜਦੀਪ ਉਹਨੂੰ ਪੜ੍ਹਨ ਨੂੰ ਭੇਜਿਆ ਔਰ ਉਹ ਗੁਰਦੁਆਰੇ ਮੱਥਾ ਟੇਕ ਕੇ ਵਾਪਸ ਆਪਣੇ ਕਮਰੇ ਵੱਲ ਨੂੰ ਜਾ ਰਿਹਾ ਔਰ ਉਹਦਾ ਕਤਲ ਹੋ ਜਾਂਦਾ ਦਿਨੇ 3:30 ਬ੍ਰੈਂਪਟਨ 'ਚ। ਇਹ ਕੀ ਸਾਨੂੰ ਇਸ਼ਾਰਾ ਕਰ ਰਿਹਾ ਕਿ ਕੀ ਬ੍ਰੈਂਪਟਨ ਦੇ ਵਿੱਚ ਸੇਫਟੀ ਦਾ ਕੰਸਰਨ ਬਣ ਚੁੱਕਿਆ। ਉਹ ਔਰਤ, ਉਹਦਾ ਪਰਿਵਾਰ ਇਹਦੇ ਨਾਲ ਤਹਿਸ ਨਹਿਸ ਹੋ ਗਿਆ। ਇੱਕ ਜ਼ਿੰਮੇਵਾਰ ਫੈਮਿਲੀ, ਉਹ ਵੀ ਸਾਡੀ ਕਮਿਊਨਿਟੀ ਤੋਂ, ਜੋ ਬੱਚਾ 22 ਸਾਲ ਦਾ ਉਹ ਵੀ ਸਾਡੀ ਕਮਿਊਨਿਟੀ ਤੋਂ, ਇੰਟਰਨੈਸ਼ਨਲ ਸਟੂਡੈਂਟ। ਇਹਨਾਂ ਦੋਵਾਂ ਦਾ ਕਦੀ ਡਿਸੀਜ਼ਨ ਬਣਾਉਣ ਦਾ ਰੀਜ਼ਨ, ਇੱਥੇ ਰਹਿਣ ਦਾ ਇੱਕ ਬਹੁਤ ਵੱਡਾ ਕਾਰਨ ਜਿਹੜਾ ਸੀਗਾ ਉਹ ਇਹ ਸੀ ਕਿ ਅਸੀਂ ਕੈਨੇਡਾ ਚੱਲੇ ਹਾਂ, ਉੱਥੇ ਸਾਡੇ ਦੇਸ਼ ਨਾਲੋਂ ਜ਼ਿਆਦਾ ਸੇਫਟੀ ਹੈ ਕੈਨੇਡਾ ਦੇ ਵਿੱਚ, ਉੱਥੇ ਅਸੀਂ ਸੇਫ ਰਹਾਂਗੇ। ਕੀ ਇਹ ਸਾਡੇ ਉੱਤੇ ਇਹ ਸਵਾਲ ਕਰ ਰਿਹਾ ਕਿ ਹੌਲੀ ਹੌਲੀ ਬ੍ਰੈਂਪਟਨ ਦੇ ਵਿੱਚ ਸਾਡੀ ਸੇਫਟੀ ਜਿਹੜੀ ਆ ਉਹ ਵੀ ਇੱਕ ਕੰਸਰਨ ਬਣਦਾ ਜਾ ਰਹੀ ਹੈ। ਇਹਦੇ ਪਿੱਛੇ ਕੌਣ ਜ਼ਿੰਮੇਵਾਰ ਆ? ਸਿਟੀ, ਸਾਡਾ ਆਪਣਾ ਨੇਬਰਹੁੱਡ ਕਮਿਊਨਿਟੀ ਜਾਂ ਲੋਕਲ ਪੁਲਿਸ? ਇਹ ਦੋ ਮੌਤਾਂ ਇੱਕ ਦਿਨ ਦੇ ਵਿੱਚ, ਉਹ ਵੀ ਦਿਨ ਦਿਹਾੜੇ ਜਿਨ੍ਹਾਂ ਲੋਕਾਂ ਨੇ ਇਹ ਚੀਜ਼ਾਂ ਕੀਤੀਆਂ ਨੇ ਉਹਨਾਂ ਨੂੰ ਕੋਈ ਡਰ ਨਹੀਂ। ਇੱਕ ਬੱਚਾ ਸੜਕ ਦੇ ਉੱਤੇ ਜਾ ਰਿਹਾ, ਉਹਦਾ ਕਤਲ ਹੋ ਰਿਹਾ, ਦੂਸਰੀ ਔਰਤ ਆਪਣੇ ਘਰ ਦੇ ਵਿੱਚ ਗਰਾਜ ਵਿੱਚ ਐਂਟਰ ਕਰ ਰਹੀ ਆ, ਉਹਦਾ ਗਰਾਜ ਦੇ ਵਿੱਚ ਕਤਲ ਹੋ ਰਿਹਾ, ਉਹਦੇ ਘਰ ਦੇ ਵਿੱਚ ਦਿਨੇ ਨੇਬਰਹੁੱਡ ਦੇ ਵਿੱਚ। ਦੋਸਤੋ, ਇਹ ਸਾਡੇ ਲਈ ਬਹੁਤ ਸੋਚਣ ਵਾਲੀ ਇੱਕ ਚੀਜ਼ ਆ ਕਿ ਸਾਨੂੰ ਐਜ਼ ਕਮਿਊਨਿਟੀ ਕੀ ਸਾਨੂੰ ਸਵਾਲ ਕਰਨੇ ਚਾਹੀਦੇ ਆ ਆਪਣੇ ਨੁਮਾਇੰਦਿਆਂ ਨੂੰ, ਕੀ ਸਾਨੂੰ ਕੁਐਸਚਨ ਕਰਨੇ ਚਾਹੀਦੇ ਆ ਸਿਟੀ ਨੂੰ, ਕੀ ਸਾਨੂੰ ਕੁਐਸਚਨ ਕਰਨੇ ਚਾਹੀਦੇ ਆ ਕਲੈਕਟਿਵਲੀ ਆਪਣੇ ਰੀਜਨਲ ਪੁਲਿਸ ਨੂੰ ਕਿ ਉਹ ਸਾਡੇ ਲਈ ਜਾਂ ਸਿਟੀ ਸਾਡੇ ਲਈ ਕੀ ਸੇਫਟੀ ਲਈ ਕੀ ਮੈਜਰਸ ਕਰ ਰਿਹਾ, ਕੀ ਸਾਨੂੰ ਲੋੜ ਆ ਕਿ ਅਸੀਂ ਹੋਰ ਨੇਬਰਹੁੱਡ ਵਾਚ ਜਾਂ ਹੋਰ ਐਸੀਆਂ ਚੀਜ਼ਾਂ ਅਸੀਂ ਲਾਗੂ ਕਰੀਏ ਤਾਂ ਕਿ ਅਸੀਂ ਕਮਿਊਨਿਟੀ ਨੂੰ ਹੋਰ ਸੇਫ ਬਣਾ ਸਕੀਏ। ਕੀ ਇਹ ਮਾਸ ਸਕੇਲ ਇਮੀਗ੍ਰੇਸ਼ਨ ਜਿਹੜੀ ਹੈ ਉਹਦਾ ਅਸਰ ਆ? ਕੀ ਇਹ ਚੀਜ਼ ਦਾ ਅਸਰ ਹੈ ਕਿ ਅਸੀਂ ਡਰੱਗਸ ਨੂੰ ਕੰਟਰੋਲ ਨਹੀਂ ਕਰ ਸਕਦੇ ਔਰ ਇਹ ਜਿਹੜੇ ਲੋਕ ਨਿਹੱਥੇ ਇੱਕ ਸਟੂਡੈਂਟ ਦੇ ਉੱਤੇ 16 ਸਾਲ ਦੇ ਇੱਕ ਲੜਕੇ ਨੇ ਉਹਨੂੰ ਕਤਲ ਕਰਤਾ ਵਿਦਆਊਟ ਪ੍ਰੋਵੋਕਿੰਗ, ਕੋਈ ਦੁਸ਼ਮਣੀ ਨਹੀਂ, ਇਹਦੇ ਅਸੀਂ ਵਿਚਾਰ ਕਰਾਂਗੇ ਪ੍ਰੋਗਰਾਮ ਦੇ ਐਂਡ ਤੱਕ ਕਿ ਕੀ ਇਸ ਵੇਲੇ ਸਾਨੂੰ ਹੋਰ ਨਵੀਆਂ ਚੀਜ਼ਾਂ, ਕ੍ਰਾਈਮ ਸਟੋਪਰਸ, ਨੇਬਰਹੁੱਡ ਵਾਚ, ਇਹ ਸਾਰੀਆਂ ਚੀਜ਼ਾਂ ਲਾਗੂ ਕਰਨ ਦੀ ਲੋੜ ਹੈ ਤਾਂ ਕਿ ਇਹਨਾਂ ਲੋਕਾਂ ਨੂੰ ਰੋਕਿਆ ਜਾ ਸਕੇ ਔਰ ਆਪਣੇ ਸ਼ਹਿਰ ਨੂੰ ਸੇਫ ਬਣਾਇਆ ਜਾ ਸਕੇ। ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ, ਉਹਨਾਂ ਦੇ ਅਸੀਂ ਵਿਚਾਰ ਲਵਾਂਗੇ। 0055, ਤੁਸੀਂ ਔਨ ਦਾ ਏਅਰ ਹੋ, ਤੁਹਾਡਾ ਰੇਡੀਓ ਜ਼ਿੰਦਾਬਾਦ 'ਤੇ ਬਹੁਤ ਬਹੁਤ ਸਵਾਗਤ ਆ ਔਰ ਤੁਹਾਡਾ ਰੇਡੀਓ ਬ੍ਰੈਂਪਟਨ ਦੀ ਸੇਫਟੀ ਬਾਰੇ ਜੋ ਮੁੱਦਾ ਅਸੀਂ ਗੱਲ ਕਰ ਰਹੇ ਹਾਂ ਉਹਦੇ ਕੀ ਵਿਚਾਰ ਨੇ?
ਕਰਨਲ ਰੁਪਿੰਦਰ, ਤੁਹਾਨੂੰ ਬਹੁਤ ਬਹੁਤ ਨਮਸਕਾਰ। ਮੈਂ ਨਰਿੰਦਰ ਸੈਣੀ ਬੋਲ ਰਿਹਾ ਡੈਲਾਵੇਅਰ ਤੋਂ ਨਾਲ।
ਸੈਣੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਆਲ ਦਾ ਵੇ ਡੈਲਾਵੇਅਰ USA ਤੋਂ ਤੁਸੀਂ ਕਾਲ ਕਰ ਰਹੇ ਹੋ ਜੀ ਆਇਆਂ ਨੂੰ।
ਥੈਂਕ ਯੂ ਵੈਰੀ ਮੱਚ। ਅਸੀਂ ਆਪਣੀ ਇੱਥੇ ਡਾਕਟਰ ਕੋਲ ਆਏ ਹਾਂ, ਸ਼ੀ ਹੈਜ਼ ਬੀਨ ਬਲੈਸਡ ਵਿਦ ਇਟ baby girl, so we are here just to give our support.
ਸੈਣੀ ਸਾਹਿਬ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ, ਤੁਹਾਡੇ ਬੱਚੇ ਨੂੰ ਵੀ, ਔਰ ਜਿਹੜੀ ਬੇਟੀ ਪੈਦਾ ਹੋਈ ਹੈ, ਪਰਮਾਤਮਾ ਉਹਨੂੰ ਲੰਮੀਆਂ ਲੰਮੀਆਂ ਉਮਰਾਂ ਦੇ।
ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਕਰਨਲ ਸਾਹਿਬ, ਤੁਸੀਂ ਹਮੇਸ਼ਾ ਹੀ ਜਿਹੜੇ ਰੈਲੇਵੈਂਟ ਮੁੱਦੇ ਆ ਬੜੇ ਸਟਰੋਂਗਲੀ ਉਠਾ ਰਹੇ ਹੋ, ਔਰ ਉਹਦੇ ਬਾਰੇ ਤੁਹਾਡੇ ਵਿਚਾਰ ਵੀ ਬੜੇ ਬੜੇ ਢੁਕਵੇਂ ਹੁੰਦੇ ਆ, ਔਰ ਬੜੇ ਪ੍ਰੈਕਟੀਕਲ ਹੁੰਦੇ ਆ, ਔਰ ਬਿਨਾਂ ਕਿਸੇ ਸ਼ੂਗਰ ਕੋਟਿੰਗ ਤੋਂ ਤੁਸੀਂ ਕਹਿੰਦੇ ਹੋ। ਜਿਹੜਾ ਤੁਸੀਂ ਪਹਿਲਾਂ ਤਾਂ ਮੈਂ ਚਲੋ 15 ਅਗਸਤ ਦੀਆਂ ਵਧਾਈਆਂ ਦੇ ਦੇਵਾਂ ਸਭ ਨੂੰ, ਕਈਆਂ ਨੂੰ 15 ਅਗਸਤ ਵਧਾਈਆਂ ਠੀਕ ਨਹੀਂ ਲੱਗਦੀਆਂ, ਪਰ ਜੇ ਆਪਾਂ ਪੋਲੀਟੀਕਲ ਸਿਸਟਮ ਕਰਕੇ ਕਹਿੰਦੇ ਹਾਂ ਕਿ ਇੰਡੀਆ ਦੇ ਵਿੱਚ ਕੰਮ ਖਰਾਬ ਹੈ, ਤਾਂ ਉਹ ਸਾਡੇ ਜਿਹੜੇ ਪੋਲੀਟੀਸ਼ਨ ਹੈ ਉਹਨਾਂ ਨੂੰ ਅਸੀਂ ਉਹ ਚੁਣਦੇ ਹਾਂ, ਤਾਂ ਸਭ ਨਾਲੋਂ ਵੱਧ ਰਿਸਪੋਂਸੀਬਿਲਿਟੀ ਸਾਡੀ ਹੋਈ ਹੈਗੀ। ਜੇ ਚੰਗੇ ਬੰਦੇ ਚੁਣ ਕੇ ਭੇਜਾਂਗੇ ਤਾਂ ਚੰਗੇ ਕੰਮ ਹੋਣਗੇ, ਜੇ ਚੰਗੇ ਬੰਦੇ ਨਹੀਂ ਚੁਣ ਕੇ ਭੇਜਾਂਗੇ ਤਾਂ ਨਹੀਂ ਚੰਗੇ ਹੋਣਗੇ। ਪਰ ਜਿਹੜੀ ਇੰਡੀਪੈਂਡੈਂਸ ਦੀ ਆਪਾਂ ਮੁਬਾਰਕਾਂ ਦਿੰਦੇ ਹਾਂ, ਉਹ ਆਪਣੇ ਸ਼ਹੀਦਾਂ ਨੂੰ ਜਿਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਜ਼ਾਦੀ ਹਿੰਦੁਸਤਾਨ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਇਸ ਕਰਕੇ ਆਪਾਂ 15 ਅਗਸਤ ਮਨਾਉਂਦੇ ਹਾਂ। ਸੈਕੰਡਲੀ, ਤੁਸੀਂ ਜਿਹੜਾ ਬ੍ਰੈਂਪਟਨ ਬਾਰੇ ਕਿਹਾ, ਅਫਕੋਰਸ ਬ੍ਰੈਂਪਟਨ ਦਾ ਹਾਲਤ ਆਪਾਂ ਇਸ ਇਸ਼ੂ ਦੇ ਉੱਤੇ ਕਈ ਵਾਰੀ ਹੋਰ ਪ੍ਰੋਗਰਾਮ ਤੇ ਵੀ ਡਿਸਕਸ ਕਰਦੇ ਰਹੇ ਹਾਂ, ਔਰ ਮੈਂ ਆਈ ਐਮ ਲਾਈਕ ਐਨੀ ਅਦਰ ਕੰਸਰਨ ਸਿਟੀਜ਼ਨ ਆਈ ਐਮ ਡੀਪਲੀ ਕੰਸਰਨ, ਕਿਉਂਕਿ ਲਾਅ ਐਂਡ ਆਰਡਰ ਜਿਸ ਤਰੀਕੇ ਨਾਲ ਬ੍ਰੈਂਪਟਨ ਦੀ ਪਾਪੂਲੇਸ਼ਨ ਵੱਧ ਰਹੀ ਹੈ ਨਾ ਜੀ, ਸਪੈਸ਼ਲੀ ਦਾ ਇੰਟਰਨੈਸ਼ਨਲ ਸਟੂਡੈਂਟਸ, ਹੋਰ ਜਿਹੜੇ ਇਮੀਗ੍ਰੈਂਟਸ ਆਉਂਦੇ ਆ, ਉਹ ਇਸ ਏਰੀਏ 'ਚ ਵੱਧ ਰਹੇ ਬਹੁਤ ਜ਼ਿਆਦਾ। ਲੇਕਿਨ ਉਹਦੇ ਹਿਸਾਬ ਨਾਲ ਜਿਹੜੀ ਲਾਅ ਐਂਡ ਆਰਡਰ ਇਨਫੋਰਸਮੈਂਟ ਫੋਰਸ ਹੈਗੀ ਨਾ ਜੀ, ਉਹ ਇਨਕਰੀਜ਼ ਨਹੀਂ ਹੋ ਰਹੀ, ਸਪੈਸ਼ਲੀ ਬ੍ਰੈਂਪਟਨ ਦੇ ਏਰੀਏ 'ਚ। ਇਹ ਬਹੁਤ ਇਹਨਾਂ ਨੂੰ ਚੇਂਜ ਕਰਨਾ ਚਾਹੀਦਾ, ਪਲੱਸ ਜਿਹੜੇ ਲਾਅਜ਼ ਹੈ ਨਾ ਜੀ ਉਹ ਸਖ਼ਤ ਹੋਣੇ ਚਾਹੀਦੇ ਆ। ਡੇ ਬਾਈ ਡੇ ਜਿਸ ਤਰ੍ਹਾਂ ਦੇ ਕ੍ਰਾਈਮਸ ਵਧੀ ਜਾਂਦੇ ਆ, ਉਹਦੇ ਹਿਸਾਬ ਨਾਲ ਕ੍ਰਾਈਮ ਵਧੀ ਜਾਂਦੇ ਆ ਔਰ ਕ੍ਰਿਮੀਨਲਸ ਵਧੀ ਜਾਂਦੇ ਆ, ਉਹਦੇ ਹਿਸਾਬ ਨਾਲ ਜਿਹੜੇ ਲਾਅਜ਼ ਹੈ ਨਾ ਜੀ ਕੈਨੇਡਾ ਦੇ ਬਹੁਤ ਸੌਫਟ ਹੈ, ਉਹ ਸਖ਼ਤ ਕਰਨੇ ਪੈਣਗੇ, ਅਦਰਵਾਈਜ਼ ਇਹਦਾ ਕੋਈ ਇਲਾਜ ਨਹੀਂ ਹੋ ਸਕਦਾ। ਇਟਸ ਵੈਰੀ ਅਨਫਾਰਚੁਨੇਟ ਜਿਹੜੀ ਦੋ ਦਿਨ ਪਹਿਲਾਂ ਲੜਕੇ ਦਾ ਕਤਲ ਹੋਇਆ, ਇਟ ਵਾਜ਼ ਸੋ ਅਨਫਾਰਚੁਨੇਟ। ਯੰਗ ਬੱਚੇ ਇੱਥੇ ਪੜ੍ਹਨ ਆਏ ਹੋ ਆ, ਅਤੇ ਉਹਨਾਂ ਦੇ ਮਾਂ ਬਾਪ 'ਤੇ ਕੀ ਬੀਤਦੀ ਹੋਏਗੀ, ਔਰ ਉਹ ਭਰੀ ਜਵਾਨੀ 'ਚ ਉਹਦਾ ਇੱਦਾਂ ਕਰਦਾ ਬਿਨਾਂ ਕਿਸੇ ਕਸੂਰ ਤੋਂ। ਇਟ ਇਜ਼ ਵੈਰੀ 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 ਬੈਡ ਸਿਚੁਏਸ਼ਨ। ਇਹ ਬਿਲਕੁਲ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਠੀਕ ਕਰਨ ਵਾਸਤੇ ਇਹਨਾਂ ਨੂੰ ਵੱਧ ਬੰਦੇ ਹੋਰ ਰਿਕਰੂਟ ਕਰਨੇ ਚਾਹੀਦੇ, ਕੋਪਸ ਜਾਂ ਹੋਰ ਜਿਹੜੀਆਂ ਵੀ ਲਾਅ ਇਨਫੋਰਸਿੰਗ ਏਜੰਸੀਜ਼ ਹੈਗੀਆਂ। ਥੈਂਕ ਯੂ।
ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਧੰਨਵਾਦ ਤੁਸੀਂ ਕਾਲ ਕੀਤੀ, ਔਰ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ, ਤੁਹਾਡੀ ਫੈਮਿਲੀ ਨੂੰ। ਹਾਂਜੀ, ਅਤੇ ਵੇਖੋ ਸੈਣੀ ਜੀ, ਜਿਹੜਾ ਯੂਨੋ ਪੁਲਿਸ ਦੀ ਰਿਕਰੂਟਮੈਂਟ ਜਿਹੜੀ ਆ ਅੱਗੇ ਨਾ, ਉਹ ਡੈਫੀਨੇਟਲੀ ਜਿਹੜੀ ਆ ਇਹਨਾਂ ਨੇ ਸਟਰੈਂਥ ਵਧਾਈ ਆ, ਮਗਰ ਸਾਨੂੰ ਸਾਰਿਆਂ ਨੂੰ ਪਤਾ ਕਿ ਫਾਈਨਲੀ ਉਹ ਟੈਕਸਪੇਅਰਸ ਦਾ ਪੈਸਾ ਜਿਹੜਾ ਆ ਉਹ 'ਚ ਯੂਜ਼ ਹੋਣਾ ਆ, ਉਹਨਾਂ ਨੂੰ ਵੈਕੈਂਸੀਜ਼ ਵਧਾਉਣ ਵਾਸਤੇ ਰੀਜਨ ਦਾ ਪੈਸਾ ਜਿਹੜਾ ਆ ਉਹ ਐਕਸਟਰਾ ਮਿਲੇਗਾ, ਅਤੇ ਉਹ ਪੁਲਿਸ ਆਫਿਸਰ ਜਿਹੜੇ ਆ ਉਹਨਾਂ ਨੂੰ ਵਧਾਉਣਗੇ। ਮੁੱਦਾ ਜਿਹੜਾ ਆ ਉਹ ਇਹ ਹੈ ਕਿ ਸਿਰਫ ਪੁਲਿਸ ਜਿਹੜੀ ਆ ਉਹਨੂੰ ਵਧਾਇਆ ਇੱਕ ਇਹ ਸਲਿਊਸ਼ਨ ਨਹੀਂ ਹੈਗਾ, ਸਭ ਤੋਂ ਵੱਡਾ ਜਿਹੜਾ ਸਲਿਊਸ਼ਨ ਆ ਉਹ ਬਣਦਾ ਜਾ ਰਿਹਾ ਕਿ ਸਾਨੂੰ ਸਾਰਿਆਂ ਨੂੰ ਇੱਕ ਕੰਸੈਪਟ ਇੱਥੇ ਕੈਨੇਡਾ ਦੇ ਵਿੱਚ ਤੁਹਾਨੂੰ ਪਤਾ ਹੋਏਗਾ, ਜਿਹੜੇ ਫਾਰਮਸ ਨੇ ਜਿੱਥੇ ਵਿਲੇਜਸ ਵੱਲ, ਉੱਥੇ ਇੱਕ ਨੇਬਰਹੁੱਡ ਵਾਚ ਦਾ ਕੰਸੈਪਟ ਹੁੰਦਾ, ਜਿਹੜਾ ਨੇਬਰਹੁੱਡ ਵਾਚ ਜਿਹੜੀ ਆ ਉਹ ਸਾਨੂੰ ਵਧਾਉਣੀ ਪੈਣੀ ਆ। ਬਹੁਤ ਵਾਰੀ ਅਸੀਂ ਇੰਨੇ ਕੁ ਬਿਜ਼ੀ ਹਾਂ ਇੱਥੇ ਆਪਣੇ ਆਪਣੇ ਕੰਮਾਂ ਦੇ ਵਿੱਚ ਮਸਰੂਫ ਹੈਗੇ ਹਾਂ ਕਿ ਅਸੀਂ ਕਿਸੇ ਦੇ ਘਰ ਦੇ ਲਾਗੇ ਕੋਈ ਹਰਕਤ ਹੋ ਰਹੀ ਆ, ਕੋਈ ਆ ਰਿਹਾ ਬੰਦਾ ਜਾਂ ਕਿਸੇ ਵੀ ਤਰ੍ਹਾਂ, ਜਾਂ ਅਸੀਂ ਉਹਦੇ 'ਤੇ ਵੇਖ ਕੇ ਵੀ ਅਸੀਂ ਯੂਨੋ ਇਨਗੈਲਾ ਕਰ ਦਿੰਦੇ ਹਾਂ ਕਿ ਸ਼ਾਇਦ ਹੋ ਸਕਦਾ ਕੋਈ ਉਹਨਾਂ ਦਾ ਗੈਸਟ ਹੋਏਗਾ, ਕੋਈ ਹੋਏਗਾ। ਵੇਖੋ ਜਿਹੜੀ ਇਹ ਲੇਡੀ ਆ, ਈਵਨ 56 ਈਅਰਸ, ਉਹ ਗਰਾਜ ਵੜੀ ਆ, ਗਰਾਜ ਦੇ ਵਿੱਚ ਆ ਕੇ ਉਹਨੂੰ ਮਾਰਿਆ ਗਿਆ ਪੁਆਇੰਟ ਬਲੈਂਕ ਰੇਂਜ ਦੇ ਉੱਤੋਂ। ਸੋ ਆਲੇ ਦੁਆਲੇ 6:30 ਵਜੇ ਦੇ ਨੇ, ਬਹੁਤ ਸਾਰੇ ਲੋਕ ਨੇਬਰਹੁੱਡ ਦੇ ਵਿੱਚ ਹੋਰ ਵੀ ਹੁੰਦੇ ਆ, ਔਰ ਜਿਹੜੇ ਟਾਰਗੇਟਡ ਕਿਲਿੰਗ ਹੈ ਇਹ, ਉਹ ਜਿਹੜੇ ਸਸਪੈਕਟ ਹੈਗੇ ਆ ਉਹ ਉੱਥੇ ਉਸ ਏਰੀਏ 'ਚ ਹੋਣਗੇ, ਉਸ ਏਰੀਏ 'ਚ ਤੁਰੇ ਫਿਰ ਰਹੇ ਹੋਣਗੇ, ਉੱਥੇ ਖੜ੍ਹੇ ਹੋਣਗੇ ਕਾਫੀ ਦੇਰ ਤੋਂ, ਔਰ ਜੇ ਅਸੀਂ ਉਹ ਆਪਸ ਵਿੱਚ ਇੱਕ ਦੂਜੇ ਨੂੰ ਇਨਫੋਰਮ ਕਰਾਂਗੇ, ਅਸੀਂ ਨਜ਼ਰ ਰੱਖਾਂਗੇ ਕਿ ਕੋਈ ਹਰਕਤ ਸਾਡੇ ਏਰੀਏ ਦੇ ਵਿੱਚ, ਸਾਡੀ ਸਟਰੀਟ ਦੇ ਉੱਤੇ, ਸਾਡੇ ਆਲੇ ਦੁਆਲੇ ਹੋ ਰਹੀ ਆ, ਤਦ ਹੀ ਜਿਹੜੀਆਂ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਛੇਤੀ ਕੰਟਰੋਲ ਕੀਤਾ ਜਾਏਗਾ। ਜੇ ਅਸੀਂ ਕੇਵਲ ਸਿਟੀ ਦੇ ਉੱਤੇ ਜਾਂ ਅਸੀਂ ਲਾਅ ਇਨਫੋਰਸਮੈਂਟ ਏਜੰਸੀ ਉੱਤੇ ਛੱਡਤਾ, ਹੁਣ ਉਹ ਟਾਈਮ ਆ ਗਿਆ ਜਿੱਥੇ ਕਿ ਸਾਨੂੰ ਕ੍ਰਾਈਮ ਸਟੋਪਰਸ, ਸਾਨੂੰ ਨੇਬਰਹੁੱਡ ਵਾਚ, ਇਹਨਾਂ ਚੀਜ਼ਾਂ ਉੱਤੇ ਜ਼ਿਆਦਾ ਆਪ ਇੱਕ ਸੈਲਫ ਰਿਸਪੋਂਸੀਬਿਲਿਟੀ ਲੈ ਕੇ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ। ਦੂਸਰਾ, ਸਾਡੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਕਮਿਊਨਿਟੀ ਦੀ, ਸਿਟੀ ਦੀ, ਉਹਨਾਂ ਦੇ ਕਾਲਜਿਸ ਦੀ ਬਹੁਤ ਵੱਡੀ ਰਿਸਪੋਂਸੀਬਿਲਿਟੀ ਆ ਕਿ ਉਹਨਾਂ ਨੂੰ ਇੱਥੇ ਕਿਵੇਂ ਦਾ ਕ੍ਰਾਈਮ ਹੋ ਸਕਦਾ ਆ, ਕੀ ਉਹਨਾਂ ਨਾਲ ਪ੍ਰੋਵੋਕਿੰਗ ਹੋ ਸਕਦੀ ਹੈ, ਕੀ ਉਹਨਾਂ ਦੀ ਜਿਹੜੀ ਕੋਈ ਰੀਜ਼ਨ ਹੋ ਸਕਦਾ, ਉਹਦੇ ਕਰਕੇ ਵੀ ਉਹਨਾਂ ਨੂੰ ਅਲਰਟ ਕਰਨ ਦੀ ਲੋੜ ਹੈਗੀ ਆ। ਔਰ ਅੱਜ ਇਹ ਮੁੱਦਾ ਜਿਹੜਾ ਆ ਇੱਥੇ ਹੀ ਮੈਂ ਸਮਾਪਤ ਕਰਦਾ ਕਿਉਂਕਿ ਸਮਾਂ ਨਹੀਂ ਮੈਨੂੰ ਇਜਾਜ਼ਤ ਦੇ ਰਿਹਾ। ਰੇਡੀਓ ਜ਼ਿੰਦਾਬਾਦ 'ਤੇ ਇਸੇ ਤਰ੍ਹਾਂ ਤੁਸੀਂ ਸੁਣਦੇ ਰਹੋ ਹਰ ਸੰਡੇ 1 to 2 ਰੇਡੀਓ ਜ਼ਿੰਦਾਬਾਦ। ਔਰ ਮੇਰੇ ਵੱਲੋਂ ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ। ਇੰਜੋਏ ਹੋ ਸੰਡੇ, ਸੁਣਦੇ ਰਹੋ ਜ਼ਿੰਦਾਬਾਦ।
ਅੱਖ ਰੱਖਦਾ ਤੇ ਚੋਰੀ ਚੋਰੀ ਤੱਕਦਾ, ਮੈਨੂੰ ਲੱਗਦਾ ਏ ਡਾਡਾ ਮੇਰੇ ਪੱਖ ਦਾ ਏ ਗੱਭਰੂ ਏ ਮਾਝੇ ਵੱਲ ਦਾ ਵੱਲ ਦਾ ਗੱਭਰੂ ਏ ਮਾਝੇ ਵੱਲ ਦਾ ਮੋਰ ਪੱਟ ਤੇ ਉਹ ਹੋਈ ਫਿਦਾ ਜੱਟ ਤੇ ਮੋਰ ਪੱਟ ਤੇ ਹੋ ਮੋਰ ਪੱਟ ਤੇ ਉਹ ਹੋਈ ਫਿਦਾ ਜੱਟ ਤੇ ਵੇਖੀ ਮਿੱਤਰੋ ਚੜਾਉਂਦੀ ਵੰਗਾ ਹੱਟ ਤੇ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ ਉਹ ਜੱਟੀ ਲੁਧਿਆਣੇ ਵੱਲ ਦੀ ਵੱਲ ਦੀ ਜੱਟੀ ਲੁਧਿਆਣੇ ਵੱਲ ਦੀ।
The views expressed on the preceding program may not necessarily be those of the owner or management of WTOR radio station.
ਜਿਵੇਂ ਵਧੇਰੇ ਕਾਰੋਬਾਰ ਅਤੇ ਸੇਵਾਵਾਂ ਮੁੜ ਕੇ ਖੁੱਲਦੀਆਂ ਹਨ, ਸਾਡੇ ਸਾਰਿਆਂ ਲਈ ਇੱਕ ਦੂਸਰੇ ਦੀ ਰੱਖਿਆ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਜ਼ਰੂਰੀ ਹੈ। ਸਰੀਰਕ ਦੂਰੀ ਰੱਖਣ ਤੇ ਅਮਲ ਕਰਨਾ ਜਾਰੀ ਰੱਖੋ ਅਤੇ 2 meter ਦੂਰ ਰਹੋ। ਜਿੱਥੇ ਸਰੀਰਕ ਦੂਰੀ ਰੱਖਣਾ ਚੁਣੌਤੀ ਹੈ ਅਤੇ ਜਿੱਥੇ ਲੋੜ ਹੋਵੇ ਉੱਥੇ ਚਿਹਰੇ ਨੂੰ ਢੱਕਣ ਲਈ ਕੋਈ ਕਵਰ ਪਾਓ। ਆਪਣੇ ਹੱਥਾਂ ਨੂੰ ਅਕਸਰ ਧੋਣਾ ਜਾਰੀ ਰੱਖੋ। ਜੇ ਤੁਸੀਂ ਚਿੰਤਤ ਹੋ ਕਿ ਤੁਹਾਨੂੰ COVID-19 ਹੋਇਆ ਹੋ ਸਕਦਾ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਮੰਮੀ ਜੀ ਨਮਸਤੇ, ਪੈਸੇ ਮਿਲ ਗਏ?
ਜੀ ਤੀਰੇ, ਹਾਂ ਹਾਂ ਬੇਟਾ, ਇਸ ਵਾਰ ਸੈਲਰੀ ਜਲਦੀ ਮਿਲ ਗਈ ਕਿਆ?
ਨਹੀਂ ਮਾਂ, ਜ਼ੂਮ ਕੀਏ ਹੈ।
ਜ਼ੂਮ ਬੋਲੇ ਤੋ?
ਜ਼ੂਮ ਬੋਲੇ ਤੋ ਫਾਸਟ ਐਂਡ ਰਿਲਾਇਬਲ ਮਨੀ ਟ੍ਰਾਂਸਫਰ।
ਅਭੀ ਡਾਊਨਲੋਡ ਕੀਜੀਏ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ, ਦੈਟਸ XOOM, ਔਰ ਆਪਣੇ ਮੋਬਾਈਲ ਸੇ ਪੈਸੇ ਟ੍ਰਾਂਸਫਰ ਕੀਜੀਏ। ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਯਾ ਮੋਬਾਈਲ ਰੀਚਾਰਜ,
ਅਬ ਇੰਡੀਆ ਪੈਸੇ ਭੇਜੀਏ ਸਿਰਫ ਚੰਦ ਕਲਿਕਸ ਕੇ ਜ਼ਰੀਏ।
ਜ਼ੂਮ, ਅ ਪੇਪਾਲ ਸਰਵਿਸ, ਤੇਜ਼, ਸਹਿਲ ਔਰ ਸੁਰੱਖਿਅਤ ਮਨੀ ਟ੍ਰਾਂਸਫਰ।
ਓ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ, ਸੋਡੀ ਫਰਨੀਚਰ ਹੀ ਤਾਂ ਜਾਣਾ ਹੈ, ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ ਵਧੀਆ ਡੀਲਸ ਤੇ ਲੈਣ ਲਈ ਅੱਜ ਹੀ ਆਓ ਇਹਨਾਂ ਦੀ ਕੈਨੇਡੀ ਲੋਕੇਸ਼ਨ, 142 Kennedy Road South, Brampton. Call 905-874-7171.
आप CIBC Global Money Transfer के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या CIBC के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए cibc.com/transfer पर जाएं।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS Lawyers